एक ओंकार सतनाम कर्ता पुरुष निर्भो निर्वैर अकाल मूरत अजूनी सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ मया करो शरीर स्वस्थ खीण समय सिमरंतु नानक राम दमोदर माधवे। वाहिगुरु जी का खालसा वाहिगुरु जी की फतह। धन गुरु गोविंद सिंह जी महाराज की अगम्य बाणी जाप साहब उहदे एक छंद दियां पंगतियां दी विचार आप नूं सरवण करण दा यतन कर रहे हां। एक मूरत अनेक दर्शन कीन रूप अनेक खेल खेल अखेल खेलन अंत को फिर एक। जिहड़े थोड़े विचों जाप साहब पढ़दे होणगे ये पंगतियां जरूर बोध होणगियां। एक मूरत अनेक दर्शन है ते परमात्मा एको ही मूर्ति और दर्शन उसके अनेक रूपां च ने। पहली दफा मैं अजंता दी गुफावां विच एक तस्वीर देखी। विदेशां चो फॉरन बहुत सारे आए हुए सन, वो बैठ के तस्वीर बना रहे सन। उस तस्वीर नूं देख के उहदे च कुछ लड़कियां भी सन, नौजवान भी सन, बुजुर्ग भी सन। मैं हैरान होया ये फॉरनर इतने प्रभावित ने इस तस्वीर तों, बैठे ने बना रहे ने उहदी नकल कर रहे सन। गाइड तो मैं सुभावक पुछ लिया, वह मैनूं दिखा रहा सी। मैं कह इस तस्वीर विच ऐसी की गल है, इन्ने सारे लोग प्रभावित ने, कोई जर्मनी तो आया है, कोई इंग्लैंड तो, कोई अमेरिका तो। इस तस्वीर दियां फोटोआं ले रही हैं, बैठ के फिर तस्वीर खुद बना रहे ने। मैनूं कहण लगे ज्ञानी जी खास गल है, इनू सज्जे पासे देखो ये तस्वीर मुस्कुरांदी हुई है, ओही है। इनू खब्बे पासे देखो बड़े गंभीर रूप, इनू सामने देखो समाधि लीन, तस्वीर एको ही है। सज्जे देखो तो कुछ होर रूप दिखाई देंदा है, उसे दई। खब्बे देखो तो कुछ होर दिखाई देंदा है, सामने देखो तो होर दिखाई देंदा है। बोध भिक्षुआ ने यह तस्वीर बनाईया सन, रूप तो एक बनाया उन्होंने, लेकिन दर्शन अनेक हो रहे। सज्जे कुछ होर दिखाई देंदा, खब्बे कुछ होर दिखाई देंदा, सामने कुछ होर दिखाई देंदा। दीवार दे उत्ते चित्री हुई ए तस्वीर ए चित्र। धन गुरु गोबिंद सिंह जी महाराज अपनी बाणी च कहंदे ने एक मूर्त है ते कोई मूर्त, वो कोई दो तीन चार मूर्तियां नहीं है, एको ही है। एक मूर्त अनेक दर्शन, और उस एक दे एको ही समय दर्शन अनेकान। एक मूरत अनेक दर्शन कीन रूप अनेक, उस एक ने अनेका दर्शन अनेका रूप बनाए हुए है, वास्तविक एक। कदी गौर नाल देखो एक मनुख दे भी कई रूप ने। तुसी आखो कि किस तरह जेड़ा बंदा किसे दा पिता है वो फिर किसे दा पुत्र भी है, ਜਿਹੜਾ ਪੁੱਤਰ ਹੈ ਉਹ ਕਿਸੇ ਦਾ ਵਿਰਾਹ ਵੀ ਹੈ, ਜਿਹੜਾ ਵਿਰਾਹ ਹੈ ਉਹ ਕਿਸੇ ਦਾ ਪਤੀ ਵੀ ਹੈ, ਜਿਹੜਾ ਪਤੀ ਹੈ ਉਹ ਕਿਸੇ ਦਾ ਮਿੱਤਰ ਵੀ ਹੈ, ਤੇ ਜਿਹੜਾ ਮਿੱਤਰ ਹੈ ਉਹ ਕਿਸੇ ਦਾ ਸਿੱਖ ਵੀ ਹੈ। ਹੁਣ ਬੰਦਾ ਇੱਕ ਹੈ ਤੇ ਮੋਹਰਾਂ ਇਹਦੇ ਉੱਤੇ ਇਤਨੀਆਂ ਲੱਗੀਆਂ ਹੋਈਆਂ, ਇਹ ਪਿਓ ਵੀ ਹੈ, ਇਹ ਪੁੱਤਰ ਵੀ ਹੈ, ਇਹ ਮਿੱਤਰ ਵੀ ਹੈ, ਇਹ ਪਤੀ ਵੀ ਹੈ, ਇਹ ਭਰਾ ਵੀ ਹੈ, ਇਹ ਸਿੱਖ ਵੀ ਹੈ। ਜਦ ਇਹ ਪਿਤਾ ਪੁੱਤਰ ਦੇ ਸਾਹਮਣੇ ਆਉਂਦਾ ਯਕੀਨ ਜਾਣੋ ਇਹਦਾ ਚਿਹਰਾ ਕੁਝ ਹੋਰ ਹੁੰਦਾ, ਇਹ ਪਤਨੀ ਦੇ ਸਾਹਮਣੇ ਆਉਂਦਾ ਇਹਦਾ ਰੂਪ ਕੁਝ ਹੋਰ ਹੁੰਦਾ, ਇਹ ਭਰਾ ਦੇ ਸਾਹਮਣੇ ਆਉਂਦਾ ਇਹਦਾ ਚਿਹਰਾ ਕੁਝ ਹੋਰ ਹੁੰਦਾ, ਇਹ ਮਿੱਤਰ ਦੇ ਸਾਹਮਣੇ ਆਉਂਦਾ ਇਹਦੀਆਂ ਅੱਖਾਂ ਤੇ ਚਿਹਰਾ ਕੁਝ ਹੋਰ ਹੁੰਦਾ। ਪਰ ਸਹੀ ਮੈਨੇ ਚ ਅਗਰ ਇਹ ਗੁਰੂ ਦੇ ਸਾਹਮਣੇ ਸਿੱਖ, ਇਹਦਾ ਚਿਹਰਾ ਕੁਝ ਹੋਰ ਆਉਂਦਾ, ਅੰਦਰ ਦੀਆਂ ਭਾਵਨਾਵਾਂ ਚਿਹਰੇ ਨੂੰ ਬਦਲਦੀਆਂ ਰਹਿੰਦੀਆਂ, ਅੰਦਰ ਦੀ ਸੋਚਣੀ ਚਿਹਰੇ ਨੂੰ ਬਦਲਦੀ, ਬੜਾ ਪ੍ਰਭਾਵਿਤ ਕਰਦੀ ਹੈ। ਜੈਸੇ ਇਹੀ ਮਨੁੱਖ ਗੁਸਤਾਖੀ ਮਾਫ ਕਿਸੇ ਦਾ ਦੁਸ਼ਮਣ ਹੈ ਤੇ ਹੁਣ ਦੁਸ਼ਮਣ ਦੇ ਸਾਹਮਣੇ ਇਹਦਾ ਚਿਹਰਾ ਕੁਝ ਹੋਰ ਹੈ, ਇਹ ਉਹ ਨਹੀਂ ਹੈ, ਇਹਦੀ ਅੱਖਾਂ ਵੀ ਕੁਝ ਹੋਰ ਨੇ, ਚਿਹਰੇ ਦੇ ਹਾਵ ਭਾਵ ਵੀ ਕੁਝ ਹੋਰ ਨੇ, ਅੰਦਰ ਦੀਆਂ ਭਾਵਨਾਵਾਂ ਚਿਹਰੇ ਨੂੰ ਬਦਲਦੀਆਂ ਨੇ, ਅੰਦਰ ਦੀਆਂ ਭਾਵਨਾਵਾਂ ਅੱਖਾਂ ਨੂੰ ਬਦਲਦੀਆਂ ਨੇ। ਇੱਕੋ ਹੀ ਮਨੁੱਖ ਹੈ ਇਹਦੇ ਇਤਨੇ ਚਿਹਰੇ, ਅਗਰ ਕੋਈ ਬਾਰੀਕੀ ਨਾਲ ਚਿੱਤਰ ਬਣਾਉਣ ਵਾਲਾ ਹੋਵੇ ਯਕੀਨ ਜਾਣੋ ਇੱਕ ਮਨੁੱਖ ਦੇ ਵੀ ਕਈ ਰੂਪ ਨੇ, ਕਈ ਰੂਪ ਮਨ ਦੇ ਹਾਵ ਭਾਵ, ਮਨ ਦੇ ਵਿਚਾਰ, ਮਨ ਦੀ ਸੋਚਣੀ ਮੱਥੇ ਤੇ ਪ੍ਰਗਟ ਹੁੰਦੀ ਹੈ। ਜਦ ਕਦੀ ਕਿਸੇ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਏ ਅੰਦਰੋਂ, ਉਹ ਰਤਨ ਹੈ, ਮਹਾਨ ਹੈ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਗੁਜੜਾ ਲੱਧਮ ਲਾਲ ਮੱਥੇ ਹੀ ਪ੍ਰਗਟ ਸੀ। ਹੁਣ ਮੱਥੇ ਸਿੰਧੀ ਦੇ ਚ ਕਹਿੰਦੇ ਨੇ ਸਾਹਮਣੇ, ਮੱਥੇ ਆਏ ਸਾਹਮਣੇ, ਤੇ ਮੱਥੇ ਮਸਤਕ, ਗੁਜੜਾ ਲੱਧਮ ਲਾਲ ਮੱਥੇ ਹੀ ਪ੍ਰਗਟ ਸੀ। ਇੱਥੇ ਮੱਥੇ ਤੋਂ ਮੁਰਾਦ ਸਾਹਮਣੇ ਨਹੀਂ ਲਵਾਂਗੇ, ਸਾਹਮਣੇ ਕਿੱਥੇ ਪ੍ਰਗਟ ਹੋਵੇਗਾ, ਮਸਤਕ ਤੇ ਪ੍ਰਗਟ ਹੋਵੇਗਾ। ਉਹ ਭਾਵਨਾਵਾਂ, ਉਹ ਹਾਵ ਭਾਵ ਚਿਹਰੇ ਤੇ ਪ੍ਰਗਟ ਹੁੰਦੇ, ਮਸਤਕ ਅਨੇਕਾਂ ਰੂਪ ਬਦਲਦਾ, ਅਨੇਕਾਂ ਦਿਨ ਭਰ ਵੀ ਇਸਦੇ ਰੂਪ ਬਦਲਦੇ ਨੇ, ਵਿਚਾਰ ਜੈਸੇ ਚਲਦੇ ਰਹਿੰਦੇ ਨੇ, ਚਿਹਰਾ ਬਦਲਦਾ ਰਹਿੰਦਾ ਇੱਕੋ ਹੀ ਮਨੁੱਖ ਦੇ ਇਤਨੇ ਚਿਹਰੇ, ਇੱਕੋ ਹੀ ਮਨੁੱਖ ਦੇ ਇਤਨੇ ਦਰਸ਼ਨ, ਇਹ ਪਿਤਾ ਵੀ ਹੈ, ਇਹ ਪੁੱਤਰ ਵੀ ਹੈ, ਇਹ ਪਤੀ ਵੀ ਹੈ, ਇਹ ਭਰਾ ਵੀ ਹੈ, ਇਹ ਸਿੱਖ ਵੀ ਹੈ, ਹੋ ਸਕਦਾ ਕਿਸੇ ਦਾ ਦੁਸ਼ਮਣ ਵੀ ਹੈ, ਇਹ ਤੇ ਇੱਕੋ ਹੀ ਮਨੁੱਖ। ਮੈਂ ਅਰਜ਼ ਕਰਾਂ ਇਸ ਇੱਕ ਮਨੁੱਖ ਦੇ ਇਤਨੇ ਚਿਹਰੇ ਨੇ, ਇਹ ਪਿਤਾ ਦੇ ਰੂਪ ਵਿਚ ਇਸਦਾ ਚਿਹਰਾ ਕੁਝ ਹੋਰ ਹੋਵੇਗਾ, ਭਰਾ ਦੇ ਰੂਪ ਵਿਚ ਇਸਦਾ ਚਿਹਰਾ ਕੁਝ ਹੋਰ ਹੋਵੇਗਾ, ਪੁੱਤਰ ਦੇ ਰੂਪ ਵਿਚ ਇਹਦਾ ਚਿਹਰਾ ਕੁਝ ਹੋਰ ਹੋਵੇਗਾ, ਪਤੀ ਦੇ ਰੂਪ ਵਿਚ ਇਸਦਾ ਚਿਹਰਾ ਕੁਝ ਹੋਰ ਹੋਵੇਗਾ, ਦੁਸ਼ਮਣ ਦੇ ਰੂਪ ਵਿਚ ਇਹਦਾ ਚਿਹਰਾ ਕੁਝ ਹੋਰ ਹੋਵੇਗਾ, ਔਰ ਸਿੱਖ ਦੇ ਰੂਪ ਵਿਚ ਇਹਦੀ ਸ਼ਕਲ ਸੂਰਤ ਕੁਝ ਹੋਰ ਹੋਵੇਗਾ। ਇਤਨੇ ਹੀ ਰੂਪ ਇਸਤਰੀ ਦੇ ਨੇ, ਜੇ ਇਹ ਮਾਂ ਹੈ ਤਾਂ ਫਿਰ ਕਿਸੇ ਦੀ ਧੀ ਵੀ ਹੈ, ਜੇ ਧੀ ਹੈ ਕਿਸੇ ਦੀ ਪਤਨੀ ਵੀ ਹੈ, ਇਹ ਪਤਨੀ ਹੈ ਤਾਂ ਕਿਸੇ ਦੀ ਭੈਣ ਵੀ ਹੈ, ਕਿਸੇ ਦੀ ਸਹੇਲੀ ਵੀ ਹੈ, ਕਿਸੇ ਦੀ ਸਿੱਖਣੀ ਵੀ ਹੈ, ਕੋਈ ਇੱਕ ਰੂਪ ਹੈ। ਹੋ ਸਕਦਾ ਕਿਸੇ ਨਾਲ ਵੈਰ ਹੋਵੇ, ਕਿਸੇ ਦੀ ਦੁਸ਼ਮਣ ਵੀ ਹੈ। ਮੈਂ ਫਿਰ ਅਰਜ਼ ਕਰਾਂ, ਦੁਸ਼ਮਣੀ ਦੇ ਆਪਣੇ ਭਾਵ ਹੁੰਦੇ ਨੇ, ਮਿੱਤਰਤਾ ਦੇ ਆਪਣੇ ਹੁੰਦੇ, ਭਰਾ ਦੇ ਆਪਣੇ ਹੁੰਦੇ ਨੇ, ਅੰਦਰ ਦੇ ਇਹ ਭਾਵ ਚਿਹਰੇ ਨੂੰ ਬਦਲਦੇ ਰਹਿੰਦੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਹੜਾ ਪ੍ਰਭੂ ਹੈ, ਖਿਨੇ ਮੇ ਅਵਰਾ। ਹੁਣ ਇੱਕ ਛਿੰਨ ਦੇ ਚ ਤੇ ਕੁਝ ਹੋਰ ਸੀ, ਹੁਣ ਦੂਜੇ ਛਿੰਨ ਦੇ ਚ ਕੁਝ ਹੋਰ। ਛਿੰਨ ਇੱਕ ਸੈਕਿੰਡ ਨੂੰ ਕਹਿੰਦੇ ਨੇ, ਖਿਨੇ ਮੇ ਅਵਰਾ ਅਚਰਜ ਚਲਤ ਤੁਮਾਰੇ, ਰੂੜੋ ਗੂੜੋ ਗਹਿਰ ਗੰਭੀਰੋ ਪੁੱਛੋ ਅਗਮ ਅਪਾਰ। ਹੇ ਪ੍ਰਭੂ, ਤੂੰ ਖਿਨ ਦੇ ਚ ਕੁਝ ਹੋਰ ਦਿਖਾਈ ਦਿੰਦਾ, ਖਿਨ ਦੇ ਚ ਕੁਝ ਹੋਰ ਦਿਖਾਈ ਦਿੰਦਾ, ਅਗਮ ਹੈ। ਅਗਮ ਉਸ ਨੂੰ ਕਹਿੰਦੇ ਨੇ ਜਿੱਥੇ ਤੱਕ ਮਨ ਨਹੀਂ ਪਹੁੰਚ ਸਕਦਾ। ਅਗੋਚਰ ਉਸ ਨੂੰ ਕਹਿੰਦੇ ਨੇ ਜਿੱਥੇ ਤੱਕ ਗਿਆਨ ਇੰਦਰੇ ਵੀ ਨਹੀਂ ਪਹੁੰਚ ਸਕਦੇ, ਅੱਖਾਂ ਵੀ ਨਹੀਂ ਪਹੁੰਚ ਸਕਦੀ, ਕੰਨ ਵੀ ਨਹੀਂ ਪਹੁੰਚ ਸਕਦੇ, ਜ਼ਬਾਨ ਵੀ ਨਹੀਂ ਪਹੁੰਚ ਸਕਦੀ, ਹੱਥ ਵੀ ਨਹੀਂ ਪਹੁੰਚ ਸਕਦੇ। ਅਗਮ ਜਿੱਥੇ ਤੱਕ ਮਨ ਵੀ ਨਹੀਂ ਪਹੁੰਚ ਸਕਦੇ, ਵੀ ਕਲਪਨਾ ਵੀ ਨਹੀਂ ਪਹੁੰਚ ਸਕਦੀ। ਅਗਮ ਅਗੋਚਰ ਖਿਨਮੇ ਅਵਰ ਖਿਨੇਮੇ ਅਵਰਾ ਅਚਰਜ ਚਲਤ ਤੁਮਾਰੇ ਰੂੜੋ ਗੂੜੋ ਗਹਿਰ ਗੰਭੀਰੋ ਪੁੱਛੋ ਅਗਮ ਅਪਾਰੇ। ਸਾਧ ਸੰਗ ਜੋ ਤੁਮੇ ਮਿਲਾਇਓ, ਇੱਥੇ ਇੱਕ ਗੱਲ ਨੋਟ ਕਰ ਲੈਣੀ, ਪਰਿਵਾਰ ਦੇ ਸੰਬੰਧ ਉਰਬਲੇ ਆਉਂਦੇ ਨੇ। ਉਰਬ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਪੁੱਤਰ ਦਾ ਸੰਬੰਧ, ਮਿੱਤਰ ਦਾ ਸੰਬੰਧ, ਭਰਾ ਦਾ ਸੰਬੰਧ, ਮਾਂ ਬਾਪ ਦਾ ਸੰਬੰਧ, ਪਤਨੀ ਦਾ ਸੰਬੰਧ, ਪਤੀ ਦਾ ਸੰਬੰਧ, ਇਹ ਸਭ ਪੂਰਵਲੇ ਨੇ। ਕੁਛ ਨਾ ਕੁਝ ਰਿਸ਼ਤਾ ਪਿੱਛੇ ਸੀ, ਅੱਗੋਂ ਵੀ ਚੱਲਦਾ। ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਇ। ਇਹ ਸਾਰੇ ਸੰਜੋਗ ਜੀਵਨ ਦੇ ਤੇ ਹੁੰਦੇ ਨੇ, ਅੰਤ ਦੇ ਚ ਨਹੀਂ, ਖਤਮ ਹੋ ਜਾਂਦਾ, ਅੱਗੋਂ ਫਿਰ ਨਵੇਂ ਸੰਜੋਗ ਬਣਦੇ ਨੇ। ਅੰਤ ਦੇ ਚ ਕੋਈ ਮਦਦਗਾਰ ਵੀ ਨਹੀਂ ਆਉਂਦਾ। ਸਾਧ ਸੰਗ ਜੋ ਤੁਮੇ ਮਿਲਾਇ, ਗੁਰੂ ਦਾ ਸੰਜੋਗ, ਸਤਸੰਗ ਦਾ ਸੰਜੋਗ, ਇਹ ਵੀ ਪੂਰਬਲ, ਇਹ ਵੀ ਪੂਰਬਲ। ਕੁਛ ਬੀਜ ਬੀਜੇ ਸਨ, ਉਹ ਅੱਜ ਫਲੀਭੂਤ ਹੋਏ ਨੇ। ਪੂਰਬਲਾ ਜੋ ਮੈਂ ਕੱਲ ਕੀਤਾ ਹੈ ਉਹ ਵੀ ਪੂਰਬਲ ਹੈ, ਜੋ ਮੈਂ ਇੱਕ ਮਹੀਨੇ ਪਹਿਲੇ ਕੀਤਾ ਉਹ ਵੀ ਪੂਰਬਲ ਹੈ, ਜੋ ਇੱਕ ਸਾਲ ਪਹਿਲੇ ਕੀਤਾ ਉਹ ਵੀ ਪੂਰਬਲ ਹੈ, ਜੋ ਇੱਕ ਜਨਮ ਪਹਿਲੇ ਕੀਤਾ ਉਹ ਵੀ ਪੂਰਬਲ ਹੈ। ਅੱਜ ਮੈਨੂੰ ਫਲ ਮਿਲਿਆ ਕੁਛ, ਪਤਾ ਨਹੀਂ ਕੱਲ ਦਾ ਬੀਜਿਆ ਹੋਇਆ ਕਿ ਸਾਲ ਪਹਿਲੇ ਦਾ ਬੀਜਿਆ ਹੋਇਆ, ਕਿ 10 ਸਾਲ ਪਹਿਲੇ ਦਾ ਬੀਜਿਆ ਹੋਇਆ, ਕਿ ਪਿਛਲੇ ਜਨਮ ਦਾ ਬੀਜਿਆ ਹੋਇਆ। ਫਲ ਅੱਜ ਮਿਲਿਆ, ਇਸ ਵਾਸਤੇ ਮਨੁੱਖ ਨਿਰਣਾ ਨਹੀਂ ਕਰ ਸਕਦਾ ਕਿ ਕਰਮ ਕਦੋਂ ਕੀਤਾ ਸੀ, ਕਿਸ ਵਕਤ ਕੀਤਾ ਸੀ, ਦੂਰ ਕਿਉਂ ਜਾਓ। ਕਬੀਰ ਵੀ ਕਹਿੰਦੇ ਨੇ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਕਿਆ ਜਾਣੋ ਬਾਬਾ ਰੇ। ਇਹ ਪ੍ਰਭੂ, ਮੈਨੂੰ ਨਹੀਂ ਕੁਝ ਪਤਾ, ਅੱਜ ਜੋ ਮੇਰੇ ਕੋਲ ਹੈ ਇਹ ਕਿਹੜਾ ਕਰਮ ਔਰ ਮੈਂ ਕਦੋਂ ਕੀਤਾ ਸੀ, ਮੈਨੂੰ ਨਹੀਂ ਕੁਝ ਪਤਾ। ਕਾਰਨ, ਬੀਜ ਅੱਜ ਬਾਉਂਦੇ ਹਾਂ, ਫਲ ਅੱਜ ਹੈ ਕੋਈ ਨਹੀਂ, ਗੈਪ ਹੈ, ਵਿਚਕਾਰ ਸਮੇਂ ਦਾ ਅੰਤਰਾਲ ਹੈ, ਵਿਚਕਾਰ ਸਮੇਂ ਦਾ ਬਹੁਤ ਵੱਡਾ ਗੈਪ ਹੈ। ਕਰਮ ਤੇ ਫਲ ਵਿਚਕਾਰ ਬਹੁਤ ਵੱਡਾ ਗੈਪ ਹੈ, ਇਸ ਗੈਪ ਕਰਕੇ, ਇਸ ਅੰਤਰਾਲ ਕਰਕੇ ਪਤਾ ਨਹੀਂ ਚੱਲਦਾ ਕਿਹੜੇ ਕਰਮ। ਕਬੀਰ ਜੈਸਾ ਸੰਤ ਵੀ ਕਹਿੰਦਾ, ਮੈਨੂੰ ਨਹੀਂ ਕੁਝ ਸਮਝ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਕਿਆ ਜਾਣੋ ਬਾਬਾ ਰੇ। ਹੇ ਪ੍ਰਭੂ, ਮੈਂ ਕੀ ਜਾਣਾ, ਅੱਜ ਜੋ ਕੁਝ ਮੇਰੇ ਕੋਲ ਹੈ ਪਤਾ ਨਹੀਂ ਕਿਹੜਾ ਬੋਇਆ ਹੋਇਆ ਬੀਜ ਫਲੀਭੂਤ ਹੋਇਆ। ਅੱਜ ਦਾ ਕੀਤਾ ਸਤਸੰਗ ਵੀ ਕੋਈ ਪੁਰਬਲੇ ਬੀਜ ਦਾ ਫਲ ਹੈ, ਤੇ ਅੱਜ ਦਾ ਬੀਜਿਆ ਹੋਇਆ ਵੀ ਫਲੀਭੂਤ ਹੋਵੇਗਾ। ਕਦੋਂ ਫਲੀਭੂਤ ਹੋਵੇਗਾ ਇਹ ਪਰਮਾਤਮਾ ਜਾਣੇ। ਮੈਂ ਕਣਕ ਅੱਜ ਬੀਜ ਰਿਹਾ ਤੇ ਇਤਨਾ ਮੈਨੂੰ ਪਤਾ, ਹੁਣ 5 ਮਹੀਨਿਆਂ ਬਾਅਦ ਮੈਨੂੰ ਫਸਲ ਮਿਲ ਜਾਏ। ਮੈਂ ਚਣੇ ਅੱਜ ਬੀਜ ਰਿਹਾ ਤੇ ਇਤਨਾ ਮੈਨੂੰ ਪਤਾ ਹੈ 4-5 ਮਹੀਨਿਆਂ ਬਾਅਦ ਮੈਨੂੰ ਇਹ ਚਣੇ ਅਨੰਤ ਗੁਣਾ ਹੋ ਕੇ ਮਿਲ ਜਾਣਗੇ, ਪ੍ਰਾਪਤ ਹੋ ਜਾਣਗੇ। ਮੈਂ ਅੰਬ ਦਾ ਬੂਟਾ ਲਾ ਰਿਹਾ, ਅੱਜ ਕੱਲ੍ਹ ਨਰਸਰੀ ਚ ਇਸ ਤਰ੍ਹਾਂ ਦੇ ਬੂਟੇ ਮਿਲਦੇ ਪਏ ਨੇ ਜੋ ਗਰੰਟੀ ਦਿੰਦੇ ਨੇ 4 ਸਾਲ ਬਾਅਦ ਫਲ ਦੇਗਾ, 5 ਸਾਲ ਬਾਅਦ ਦੇਗਾ, 6 ਸਾਲ ਬਾਅਦ ਦੇਗਾ। ਇਸ ਤਰ੍ਹਾਂ ਦੇ ਪੌਦੇ ਮਿਲਣ ਲੱਗ ਪਏ, ਕਲਮੀ ਅੰਬ। पर मैं कर्म अज कर रहा, जीवन की धरती च बीज अज बीज रहा, फल कदों होगा कुछ निश्चित नहीं, कुछ भी निश्चित कतई निश्चित नहीं। मैं जमीन दे जो बीजे है कुछ ना कुछ निश्चित है, पांच साल बाद कणक वड्डांगा, पांच साल बाद मैनू पांच महीनों बाद कणक मिल जाएगी, पांच महीनों बाद चने मिल जाएंगे, निश्चित है, कुछ ना कुछ तो अंदाजा है। कर्म मैं आज कर रहा हूं, फल ही बहुत कदों होगा इहदा बोध कोई नहीं, कुछ निश्चित निर्धारित नहीं किया जा सकता। इस वास्ते धार्मिक कर्म करन लग्या बहुतियां दी मायूसी बनी रहिंदी, कणक बीजन लग्या मायूसी नहीं आउंदी, पांच महीने बाद वड्डांगे फसल मिलेगी, चौल बीजन लग्या मायूसी नहीं आउंदी, चने बीजन लग्या मकई बीजन लग्या मायूसी नहीं आउंदी, चार पांच महीने बाद छलियां मिलनगी मकई दियां। मैं अज वाहेगुरु वाहेगुरु जप रहा, मैं अज बाणी पढ़ रहा, फल क्योंकि निश्चित कुछ नहीं है, समा निर्धारित कुछ नहीं है। इस वास्ते हर धार्मिक कर्म करदे आ धार्मिक लोगों की मायूसी बनी रहती, उत्थे ओ उत्साह नहीं आता जिहड़ा एक किसान कोल कणक बीजन लगे आउंदे, उत्थे ओ उमंग नहीं आउंदी जिथे एक जमींदार कोल जदों मकई बीजदा है ते उमंग है, पांच महीने बाद छे महीने बाद आपां मकई वढ़नी है, छलियां तोड़नियां, कुछ निश्चित नहीं। अज दा सतसंग कदों फलीभूत होवे निश्चित कुछ नहीं। इत्थे इस तरह भी है, अज सतसंग कीता शायद अज ही फल अज होने, जमीन विच अज बीज बीजे हुणे फल नहीं है, एदा फल हुणे हो सकदा हुणे। बाबा फरीद कहिंदे भी ने अगर अज मैनू नहीं मिल सकिया तो इहदे च मेरी ढिल है, कुछ मेरी कमजोरी है, परमात्मा दी तरफों नहीं है। आज मिलावा शेख फरीद ताकम कूंजनिया मनो मचिंदनिया, ये वासनावां जो मन नूं टिकण ही नहीं देंदियां। देखो ये जिहड़ा तन है ना, इहनूं भजण दौड़न वास्ते अस्थान चाहिदा है, स्पेस चाहिए, जगह चाहिए, ये देश देच अस्थान देच भ्रमण करदा है, कम कार करना है, खेडना है, मकान बनाना है, कारोबार व्यवहार चलाना है, फैक्ट्री बनानी है, तो जगह ते चाहिए। तन नूं भजण दौड़न वास्ते अस्थान चाहिए, मन अस्थान देच नहीं दौड़दा। अब सारे सियाणे मन किस देच दौड़दा है, काल देच दौड़दा है, समय च दौड़दा, अस्थान देच नहीं चाहिए, मन नूं अस्थान चाहिए ही नहीं, ये अस्थान देच नहीं दौड़दा। गहराई नाल लेना इस नूं, मन समय देच दौड़दा, मन वकत देच दौड़दा, मन काल देच दौड़दा, चला जांदा है दौड़ के भविष्य देच, आने वाले कल देच, चला जांदा है दौड़ के गुजरे हुए कल देच, भूतकाल देच, बस दौड़दा ही रहिंदा है, कदी भविष्य देच कदी भूतकाल देच, इहदी भज दौड़ बनी रहिंदी है। मन कर्म मैं हुण कर रहा, वाहिगुरु वाहिगुरु मैं हुण जप रहा, ते मन है किधरे भविष्य देच, हुण है कोई नहीं, जिन्हें फल खाना है वो हुण कोई नहीं, प्रभु ते हुण फल ला रहा है, खाण वाला कोई नहीं, प्रभु ते मेरे बीजे हुए नूं हुण फली बहुत कर रहे हैं, पर जिन्हें ये रस लेना है वो ते चला गया भूतकाल देच, वो ते चला गया भविष्य देच। मैनू अज पाठ करन दा आनंद नहीं आया, इहदा ये मतलब नहीं अज रब ने फलीभूत नहीं कीता, अज कीता है पर अज मैं हैगा ही नहीं सी, फल कौन खावे, ਦਰਖਤਾਂ ਨੂੰ ਜਦ ਫਲ ਲੱਗਦੇ ਨੇ ਤੋੜੇ ਨਾ ਜਾਣ ਪੱਕ ਕੇ ਗਿਰ ਜਾਂਦੇ ਨੇ। ਸਾਡਾ ਕੀਤਾ ਹੋਇਆ ਜਪ ਤਪ ਫਲੀ ਬਹੁਤ ਹੋ ਕੇ ਰੋਜ਼ ਹੀ ਗਿਰ ਜਾਂਦਾ ਹੈ ਰੋਜ਼। ਇਸ ਨੂੰ ਇਸ ਤਰ੍ਹਾਂ ਲੈਣਾ ਸਾਡੇ ਪੱਲੇ ਨਹੀਂ ਪੈਂਦਾ, ਕਿਉਂ ਅਸੀਂ ਹੁੰਦੇ ਹੀ ਨਹੀਂ। ਜਿਹਨੇ ਖਾਣਾ ਉਸ ਫਲ ਨੂੰ ਹੁੰਦਾ ਹੀ ਨਹੀਂ, ਉਹ ਕਿੱਥੇ ਚਲਾ ਜਾਂਦਾ ਹੈ? ਉਹ ਭੂਤਕਾਲ ਦੇ ਚਲਾ ਜਾਂਦਾ, ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਚਲਾ ਜਾਂਦਾ, ਉਹ ਆਉਣ ਵਾਲੇ ਸਮੇਂ ਦੀ ਚਿੰਤਾ ਚਲਾ ਜਾਂਦਾ, ਮਨ ਭਟਕਦਾ ਹੈ ਕਾਲ ਦੇ ਚ। ਮੈਂ ਫਿਰ ਅਰਜ਼ ਕਰਾਂ, ਐਸਾ ਨਹੀਂ ਕਿ ਅੱਜ ਮੈਂ ਕੀਰਤਨ ਕੀਤਾ ਤੇ ਰੱਬ ਨੇ ਉਹਨੂੰ ਫਲ ਨਹੀਂ ਲਾਇਆ, ਅੱਜ ਹੀ ਲਾਏ ਨੇ, ਹੁਣੇ ਹੀ ਲਾਏ, ਉਹਨੇ ਤੇ ਲਾ ਦਿੱਤੇ ਨੇ ਫਲ। ਖਾਣ ਵਾਲਾ ਨਹੀਂ ਸੀ, ਜਿਹਨੇ ਖਾਣਾ ਹੈ ਉਹ ਨਹੀਂ ਹੈ। ਅੱਜ ਮੈਂ ਪਾਠ ਕੀਤਾ ਹੈ, ਇਹਦਾ ਇਹ ਮਤਲਬ ਨਹੀਂ ਗੁਰੂ ਨੇ ਅੱਜ ਫਲ ਨਹੀਂ ਲਾਏ, ਲਾਏ ਨੇ। ਉਸ ਫਲ ਨੂੰ ਖਾਣ ਵਾਲਾ ਨਹੀਂ ਸੀ, ਉਹ ਚਲਾ ਗਿਆ। ਪਰਮਾਤਮਾ ਰੋਜ਼ ਫਲੀ ਬਹੁਤ ਕਰਦਾ ਹੈ, ਫਲ ਰੋਜ਼ ਹੀ ਡਿੱਗ ਜਾਂਦੇ ਨੇ, ਗਿਰ ਜਾਂਦੇ ਨੇ, ਖਾਣ ਵਾਲੇ ਕੋਈ ਨਹੀਂ। ਐਸਾ ਨਹੀਂ ਕਿ ਪਰਮਾਤਮਾ ਕਿਸੇ ਵਕਤ ਉਪਲਬਧ ਹੈ ਤੇ ਕਿਸੇ ਵਕਤ ਨਹੀਂ। ਦੇਖੋ, ਕਿਸੇ ਮਨਿਸਟਰ ਨੂੰ ਗਵਰਨਰ ਨੂੰ ਮਿਲਣ ਵਾਸਤੇ ਜਾਈਏ, ਹਰ ਵਕਤ ਉਪਲਬਧ ਨਹੀਂ ਹੈ, ਹਰ ਵਕਤ ਉਪਲਬਧ ਨਹੀਂ ਹੈ। ਮੈਨੂੰ ਅੰਬ ਚਾਹੀਦੇ ਨੇ ਔਰ ਉਹ ਵੀ ਕਲਮੀ ਦੁਸਹਿਰੀ, ਹਰ ਵਕਤ ਉਪਲਬਧ ਨਹੀਂ ਹੈ, ਰੁੱਤ ਦੇ ਮੁਤਾਬਕ, ਮੌਸਮ ਦੇ ਮੁਤਾਬਕ। ਦਰਖਤਾਂ ਦੇ ਫਲ ਹਰ ਵਕਤ ਉਪਲਬਧ ਨਹੀਂ ਹੈ, ਨਾਮ ਬੀਜ ਦਾ ਫਲ ਹਰ ਵਕਤ ਉਪਲਬਧ ਹੈ ਕਿਉਂਕਿ ਪਰਮਾਤਮਾ ਹਰ ਵਕਤ ਮੌਜੂਦ ਹੈ। ਇਹਨੂੰ ਬੜੀ ਗਹਿਰਾਈ ਨਾਲ ਲੈਣਾ। ਅਗਰ ਮੇਰੇ ਨਾਮ ਜਪਣ ਦਾ ਫਲ ਪਰਮਾਤਮਾ ਮਿਲਣਾ, ਤਾਂ ਪਰਮਾਤਮਾ ਤੋਂ ਹਰ ਵਕਤ ਹੈ, ਮੈਂ ਹਰ ਵਕਤ ਨਹੀਂ ਆਉਂਦਾ, ਬਸ ਇੰਨੀ ਗੱਲ ਹੈ। ਖਾਸ ਕਰਕੇ ਮੈਂ ਉਸ ਵਕਤ ਨਹੀਂ ਆਉਂਦਾ ਜਦ ਮੈਂ ਪਾਠ ਕਰ ਰਿਹਾ ਹੁੰਦਾ, ਉਸ ਵਕਤ ਮੈਂ ਨਹੀਂ ਆਉਂਦਾ ਜਦ ਕੀਰਤਨ ਸੁਣ ਰਿਹਾ ਹੁੰਦਾ, ਕੀਰਤਨ ਕਰ ਰਿਹਾ ਹੁੰਦਾ, ਪਾਠ ਕਰ ਰਿਹਾ ਹੁੰਦਾ, ਜਪ ਕਰ ਰਿਹਾ ਹੁੰਦਾ। ਪ੍ਰਭੂ ਤੇ ਉਪਲਬਧ ਹੈ, ਉਹਤੇ ਫਲ ਲਾ ਦਿੰਦਾ, ਫਲ ਲੱਗੇ ਹੋਏ ਨੇ। ਐਸਾ ਸਤਿਗੁਰ ਦੀ ਬਾਣੀ ਦਾ ਵਾਕ ਵੀ ਹੈ, ਕਬੀਰ ਤੇ ਬੜੀ ਕੀਮਤੀ ਗੱਲ ਕਰਦੇ ਨੇ। ਕਬੀਰ ਐਸਾ ਬੀਜ ਬੋਏ ਬਾਰਹ ਮਾਸ ਫਲਨ, ਇਹ ਨਹੀਂ ਕਿ ਇਹ ਫਲ ਕਿਸੇ ਵਕਤ ਉਪਲਬਧ ਹੋਵੇਗਾ ਰੁੱਤ ਦੇ ਮੁਤਾਬਕ। ਅੰਬ ਮਿਲਣਗੇ ਰੁੱਤ ਦੇ ਮੁਤਾਬਕ, ਆਲੂ ਬੁਖਾਰੇ ਮਿਲਣਗੇ ਰੁੱਤ ਦੇ ਮੁਤਾਬਕ, ਬਿਨਾਂ ਰੁੱਤ ਦੇ ਨਹੀਂ। ਸੰਤਰੇ ਮਿਲਣਗੇ ਰੁੱਤ ਦੇ ਮੁਤਾਬਕ ਨਹੀਂ, ਪਰਮਾਤਮਾ ਹਰ ਵਕਤ ਉਪਲਬਧ ਹੈ, ਹਰ ਜਗ੍ਹਾ ਵਿੱਚ ਉਪਲਬਧ ਹੈ, ਹਰ ਸਮੇਂ ਉਪਲਬਧ ਹੈ। ਇਹ ਫਲ ਹਰ ਵਕਤ ਮੌਜੂਦ ਹੈ, ਪਰ ਜਿਹੜਾ ਬੀਜਦਾ ਹੈ ਉਹ ਬੀਜਣ ਵਾਲਾ ਮੌਜੂਦ ਨਹੀਂ ਹੁੰਦਾ, ਬੀਜਦਿਆਂ ਸਮਿਆਂ ਵੀ ਮੌਜੂਦ ਨਹੀਂ ਹੁੰਦਾ। ਮਨ ਕਬੀਰ ਤਾਂ ਹੀ ਕਹਿੰਦੇ ਨੇ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾ ਹੈ, ਟੁੱਕ ਦਮ ਇੱਕ ਦਮ ਦੇ ਟਿਕ ਜਾ। ਦੇਖੋ, ਇੱਕ ਦਮ ਦੇ ਚ ਵਾਹਿਗੁਰੂ ਸ਼ਬਦ ਪੂਰਾ ਹੋ ਜਾਂਦਾ, ਵਾਹਿਗੁਰੂ ਇੱਕੋ ਹੀ ਦਮ ਲੱਗਿਆ ਨਾ, ਟਿਕ ਜਾ ਇੱਥੇ। ਹਾਜ਼ਰ ਹਜ਼ੂਰ ਖੁਦਾ, ਉਹਤੇ ਹਾਜ਼ਰ ਨਾਜ਼ਰ ਹੈ, ਉਹਤੇ ਹਰ ਵਕਤ ਉਪਲਬਧ ਹੈ। ਧਾਰਮਿਕ ਜਗਤ ਦੇ ਇਹ ਬੜੇ ਕੀਮਤੀ ਬੋਲ ਨੇ, ਤੈਨੂੰ ਪਰਮਾਤਮਾ ਨਹੀਂ ਮਿਲਿਆ ਰੁੱਤ ਦੀ ਗੱਲ ਨਹੀਂ ਹੈ, ਹਰ ਵਕਤ ਉਪਲਬਧ ਹੈ, ਤੂੰ ਨਹੀਂ ਹੈ। ਇਸ ਵਾਸਤੇ ਧਰਮ ਦੀ ਸਾਰੀ ਸਾਧਨਾ ਇਹ ਹੈ, ਆਪਣੇ ਆਪ ਨੂੰ ਮੌਜੂਦ ਰੱਖਣਾ, ਪਰਮਾਤਮਾ ਤੇ ਮੌਜੂਦ ਹੈ। ਜੈ ਦਿਰ ਦੇਖਾਂ ਤੈ ਦਿਰ ਮੌਜੂਦ, ਸਿਦਕ ਕਰ ਸਜਦਾ ਮਨ ਕਰ ਮਕਸੂਦ, ਜੈ ਦਿਰ ਦੇਖਾਂ ਤੈ ਦਿਰ ਮੌਜੂਦ। ਭਗਤ ਕਬੀਰ, ਸਿਦਕ ਕਰ ਸਜਦਾ, ਮੱਥਾ ਟੇਕ ਰਿਹਾ صدق نہیں ہے تیرا، بھروسہ نہیں ہے، پھر ان سمجھ لو تو ہی موجود نہیں ہے، خدا پہ موجود ہے. صدق کر سجدہ، من کر مقصود. مقصد جس نے پھل پراپت کرنا ہے انہوں سامنے رکھ، انہوں موجود رکھ، خدا تے موجود ہے. دراصل کہیں بارش تے ہر وقت ہو رہی ہے، ساڈے کول بانڈا نہیں آتا، برتن نہیں آتا، پرماتما نہیں ملیا. یہ مطلب اے نہیں کہ پرماتما موجود نہیں سی، اپلبدھ نہیں سی، اپلبدھ سی، میں موجود نہیں سی. جس دن بھی رس نہ آئے یا نہیں آ رہا، کہہ دینا موجود نہیں آتے، اسی رب تے ہوندا. یہ نہیں کہ گربانی کسے وقت رس آتا ہے تے کسے وقت نہیں، پربھو دے نام دے واہگرو دے کسے وقت رس آتا ہے تے کسے وقت نہیں، کسے وقت واہگرو بے رس ہو جاندا ہے، کسے وقت بانی بے رس ہو جاندی. کئی کہندے نے اج پاٹھ کیتا ہے رس آ گیا، پر گینے جی کئی دفعہ کردے ہیں کچھ بھی نہیں، تو یہ مطلب کسے وقت بانی بے رس ہو جاندی ہے. رب دا نام بے رس ہو جاندا ہے؟ نہیں، رس تے بنیا ہوندا ہے، تو ہوندا نہیں ہوتا. بہن تم اپنے آپ نو موجود نہیں رکھدا، خدا تے موجود، وہ تے ہر وقت موجود رہندا ہے، تم موجود نہیں رہندا. اور اس طرح سمبند نہیں جڑتا. ٹک دم کراری جو کرو، حاضر حضور خدا ہے، کھل کے بھی کسے کو نہ پوچھنا ہے پتہ نہیں رس کیوں نہیں آ رہا. یہ گل یاد رکھنا، رستے برس رہے ہیں، این موسلا دھار بارش ہو رہی ہے، میں موجود نہیں ہوں. این گل میں موجود نہیں، نہیں تو پرماتما تے الزام آ جائے گا، وہ کسے وقت رس ہے، کسے وقت بے رس ہے. نہیں تو بانی تے الزام آ جائے گا، کسے وقت آنند ہے، کسے وقت دکھ ہے، کچھ بھی نہیں ہے. کبیر ایسا بیج بوئے، بہرے ماس پلند، سیتل چھایا گہر پل، پنچھی کیل کرند. بارہ مہینے پھلی بوت، بارہ مہینے ہی پھل لگے نے. تو واہگرو واہگرو جپ رہے ہیں اسی وقت پھل. واہگرو بارہ مہینے موجود ہے، رت دے مطابق نہیں، ہر وقت اپلبدھ ہے. بس تینوں نہیں آیا، تو موجود نہیں. دھرم دی ساری سادھنا ہے اپنے آپ نو موجود رکھ. جی زبان دے اتے بانی ہے تو ان کنا کول اپنے من نو بھی موجود رکھ، سنے. من موجود نہیں ہوں. ہن میں پھر دوہراواں، من چلا جاندہ ہے سمے وچ، سما ہے تے ایک کوئی، پر منک کر کے سمے دی ونڈ ہو جاندی ہے. اگر منک نہ ہوئے تے نہ کوئی بھوت کال ہے، نہ کوئی بھوش ہے، پر سما سما ہے، وقت تے ہے. پر وقت دے تین روپ صرف منک کر کے نے. میرا کچھ گزریا ہویا سمے بچپنا ہے، میرا کچھ بھوت کال ہے، میرا کچھ بھوش ہے، میرا کچھ ورتمان ہے. میرے کر کے سمے دے تین روپ بن گئے. ان تے سما ایک ہی ہے. ہن دوسرا میں عرض کراں، بھوت کال دے چ من چلا گیا ہے، پربھو تو دور چلا گیا ہے. بھوش دے چلا گیا ہے، دور چلا گیا ہے. اگر ورتمان دے چ آیا ہے تو نیڑے ہے، ذرا نیڑے آ گیا. ورتمان نیڑے ہے، تدی بھائی گرداس کہندے نے، ورتمان وچ ورتدا ہوون ہار سوئی پروانا. ورتمان وچ من نو لیائیے تو بھائی صاحب بھائی گرداس کہندے پہلے اے دیکھ لیں جو کچھ ہو جائے، جو کچھ ہے وہ قبول کر لیں، پروان کر لیں. من بھاوندا ہووے پھر من نو قبول ہے، من بھاوندا نہیں ہویا پھر قبول نہیں. ہوون ہار جو ہو گیا ਉਹਨੂੰ ਕਬੂਲ ਕਰ ਲੈ। ਦੁੱਖ ਹੈ, ਸੁੱਖ ਹੈ, ਨਫਾ ਹੈ, ਨੁਕਸਾਨ ਹੈ, ਇੱਜ਼ਤ ਹੈ, ਬੇਇੱਜ਼ਤੀ ਹੈ, ਕਬੂਲ ਕਰ ਲੈ। ਮਨੁੱਖ ਇੱਕ ਨੂੰ ਕਬੂਲ ਕਰਦਾ ਹੈ, ਇੱਕ ਨੂੰ ਨਹੀਂ ਤਾਂ ਮਨ ਦੁਖਾੜ ਹੋ ਜਾਂਦਾ, ਮਨ ਵਰਤਮਾਨ ਵਿਚ ਨਹੀਂ ਹੁੰਦਾ। ਜੋ ਮੈਂ ਚਾਹਿਆ ਸੀ ਉਹ ਅੱਜ ਹੋਇਆ ਨਹੀਂ, ਸ਼ਾਇਦ ਭਵਿਸ਼ ਦੇ ਚ ਹੋਵੇ, ਮਨ ਭਵਿਸ਼ ਦੇ ਚਲਾ ਜਾਂਦਾ। ਜੋ ਮੈਂ ਚਾਹੁੰਦਾ ਪਿਆ ਹੁਣ ਤੇ ਕੋਈ ਨਹੀਂ, ਇਹ ਪਹਿਲੇ ਹੈ ਸੀ ਮੇਰੇ ਕੋਲ, ਤਾਂ ਮਨ ਚਲਾ ਜਾਂਦਾ ਭੂਤਕਾਲ ਵਿਚ। ਜੋ ਮਿਲਿਆ ਸੀ ਤੇ ਚਲਾ ਗਿਆ ਉਹਨੂੰ ਯਾਦ ਕਰਦਾ ਹੈ, ਜੋ ਨਹੀਂ ਮਿਲਿਆ ਮਿਲੇ ਭਵਿਸ਼ ਦੇ ਚਲਾ ਜਾਂਦਾ ਯਾਦ ਕਰਦਾ, ਯਾਦਾਂ ਦੇ ਚ ਭੂਤਕਾਲ ਭਵਿਸ਼। ਜੋ ਮਿਲਿਆ ਹੋਇਆ ਸੀ ਚਲਾ ਗਿਆ ਉਹਨੂੰ ਯਾਦ ਕਰਦਾ, ਜੋ ਚਾਹੁੰਦੇ ਹਾਂ ਮਿਲੇ ਮਨ ਉਸਦੇ ਚਲਾ ਜਾਂਦਾ, ਉਹਦੀ ਯਾਦਾਂ ਚਲਾ ਜਾਂਦਾ, ਭੂਤਕਾਲ ਦੀਆਂ ਯਾਦਾਂ ਤੇ ਫਿਰ ਭਵਿਸ਼ ਦੀ ਚਿੰਤਾ, ਇਸ ਤਰ੍ਹਾਂ ਭਟਕਣਾ ਬਣੀ ਰਹਿੰਦੀ। ਮਨ ਅਨੇਕਾਂ ਰੂਪ ਅੰਦਰ ਬਦਲਦਾ, ਅਨੇਕਾਂ ਤਰ੍ਹਾਂ ਦੀਆਂ ਭਾਵਕਤਾਵਾਂ, ਤੂੰ ਚਿਹਰੇ ਦਾ ਰੰਗ ਵੀ ਬਦਲਦਾ ਰਹਿੰਦਾ। ਦੁਸ਼ਮਣ ਦੀ ਯਾਦ ਆ ਗਈ, ਅੱਖਾਂ ਕੁਝ ਹੋਰ, ਚਿਹਰਾ ਕੁਝ ਹੋਰ। ਪੁੱਤਰ ਦੀ ਯਾਦ ਆ ਗਈ, ਚਿਹਰਾ ਕੁਝ ਹੋਰ। ਭਰਾ ਦੀ ਯਾਦ ਆ ਗਈ, ਮਾਂ ਦੀ ਯਾਦ ਆ ਗਈ ਹੈ, ਪਿਤਾ ਦੀ ਯਾਦ ਆ ਗਈ ਹੈ, ਪਤੀ ਦੀ ਯਾਦ ਆ ਗਈ ਹੈ, ਪਤਨੀ ਦੀ ਯਾਦ ਆ ਗਈ ਹੈ, ਚਿਹਰਾ ਬਦਲਦਾ ਹੀ ਰਹਿੰਦਾ, ਬਦਲਦਾ ਹੀ ਰਹਿੰਦਾ। ਇੰਨੇ ਰੂਪ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਗੰਮੀ ਬਾਣੀ ਜਾਪ ਸਾਹਿਬ ਵਿਚ ਪ੍ਰਮਾਨ ਕਰਦੇ ਨੇ, ਏਕ ਮੂਰਤ ਅਨੇਕ ਦਰਸ਼ਨ, ਬੜੇ ਦਰਸ਼ਨ ਨੇ ਪ੍ਰਭੂ ਦੇ। ਏਕ ਮੂਰਤ ਅਨੇਕ ਦਰਸ਼ਨ, ਕੇਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਇਤਨੇ ਰੂਪ ਕਿਉਂ ਨੇ? ਕਲਗੀਧਰ ਕਹਿੰਦੇ ਨੇ ਕਿਸੇ ਵਹਿਮ ਚ ਨਾ ਪਾਉਣਾ, ਤਮਾਸ਼ਾ ਉਹਦਾ ਖੇਲ ਹੈ। ਇਹ ਰਾਮਲੀਲੇ ਵਿਚ ਇਕ ਰਾਮ ਬਣ ਗਿਆ, ਐਕਟਰ ਦੂਜਾ ਹੈ ਨਹੀਂ ਸੀ, ਉਹ ਹੀ ਰਾਵਣ ਬਣ ਗਿਆ, ਫਿਰ ਉਹੀ ਰਾਵਣ ਬਣ ਗਿਆ। ਉਹਨਾਂ ਕੋਲ ਹੋਰ ਐਕਟਰ ਕੋਈ ਨਹੀਂ ਸੀ, ਉਹੀ ਹਨੁਮਾਨ ਬਣ ਗਿਆ, ਇੱਕੋ ਹੀ ਬੰਦਾ। ਹਨੁਮਾਨ ਵੀ ਬਣ ਜਾਂਦਾ, ਰਾਮ ਵੀ ਬਣ ਜਾਂਦਾ, ਰਾਵਣ ਵੀ ਬਣ ਜਾਂਦਾ, ਇਹ ਤੇ ਇੱਕੋ ਹੀ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਜੇ ਹਨੁਮਾਨ ਤੇ ਰਾਮ ਤੇ ਰਾਵਣ ਉਹ ਜੋ ਮਖੋਟੇ ਪਹਿਨ ਰੱਖੇ ਨੇ, ਉਹ ਜੋ ਲਿਬਾਸ ਪਹਿਨ ਲੈ, ਉਹ ਇਕ ਪਾਸੇ ਕਰ ਲੈਣ ਆਪਣਾ ਰੰਗ ਰੂਪ, ਇਕ ਪਾਸੇ ਕਰ ਲੈਣ, ਫਿਰ ਇਕ ਕੋਈ ਨਾ, ਉਹ ਰਾਮ ਨਾ ਹੁਣ ਰਾਵਣ ਨਾ ਉਹ ਹਨੁਮਾਨ, ਬਸ ਪਰਮਾਤਮਾ ਇਸ ਤਰ੍ਹਾਂ ਰੂਪ ਬਦਲਦਾ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਧਰਮ ਦੀ ਸਾਧਨਾ ਹੈ ਅਨੇਕਤਾ ਵਿਚ ਇਕ ਨੂੰ ਵੇਖਣ, ਜਿਹਨੂੰ ਦਿਖਾਈ ਦੇ ਰਿਹਾ ਸਮਝ ਲੋ ਭਗਤ ਹੈ। ਅਨੇਕਤਾ ਵਿਚ ਇਕ ਦਿਖਾਈ ਦੇਵੇ ਤਾਂ ਫਿਰ ਕੀ ਕਰਨਾ ਆਉਂਦਾ? ਕਹਿੰਦੇ ਨੇ ਮਨ ਨੂੰ ਇਕ ਕਰ, ਮਨ ਦੁਹਾੜ ਦੇ, ਇਕਾਗਰ ਕਰ, ਇਕ ਕਰ। ਮਨ ਇਕ ਹੁੰਦਾ ਨਹੀਂ, ਇਸ ਵਾਸਤੇ ਹਰ ਵਕਤ ਅਨੇਕਤਾ ਬਣੀ ਰਹਿੰਦੀ ਹੈ। ਧਰਮ ਦੀ ਸਾਧਨਾ ਹੈ ਕੀਰਤਨ ਦੇ ਰਾਹੀਂ, ਵਾਹਿਗੁਰੂ ਮੰਤਰ ਦੇ ਰਾਹੀਂ, ਬਾਣੀ ਦੇ ਪਾਠ ਦੇ ਰਾਹੀਂ ਇਹਨੂੰ ਇਕ ਕਰ। ਜੈਸੇ ਕੋਈ ਆਪਣਾ ਮਨ ਇਕ ਕਰ ਲੈਂਦਾ, ਅਨੇਕਤਾ ਵਿਚ ਇਕ ਦਿਖਾਈ ਦੇਣ ਲੱਗ ਪੈਂਦਾ, ਉਹੀ ਰਾਮ ਹੈ, ਉਹੀ ਰਾਵਣ ਹੈ, ਉਹੀ ਹਨੁਮਾਨ। ਜੈਸੇ ਕੋਈ ਮਨ ਆਪਣਾ ਇਕ ਕਰ ਲੈਂਦਾ, ਸਾਰੀਆਂ ਕਿਰਨਾਂ ਵਿਚ ਉਹੀ ਸੂਰਜ ਹੈ, ਸਾਰੀਆਂ ਲਹਿਰਾਂ ਵਿਚ ਉਹੀ ਸਾਗਰ ਹੈ, ਸਾਰੇ ਰੂਪਾਂ ਵਿਚ ਉਹੀ ਅਰੂਪ ਹੈ, ਉਹੀ ਅਰੂਪ। ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਇਹ ਦ੍ਰਿਸ਼ਟੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬੜੀ ਪ੍ਰਬਲ ਹੈ। ਐਵੇਂ ਨਹੀਂ ਕਨਈਏ ਨੂੰ ਝਾੜ ਪਾਈ ਸੀ ਕਿ ਤੂੰ ਅਧੂਰਾ ਕੰਮ ਕਰਦਾ, ਸਿਰਫ ਪਾਣੀ ਪਿਲਾਉਂਦਾ, ਜਾਂ ਜ਼ਖਮਾਂ ਤੇ ਮਰਮ ਪੱਟੀ ਵੀ ਕਰ ਦਿੱਤਾ ਕਰ, ਆਪਣੇ ਕੋਲੋਂ ਦਿੱਤੀ। ਅਧੂਰਾ ਕਿਵੇਂ ਕਿਉਂ ਕਰਦਾ? ਅਨੇਕਾਂ ਰੂਪਾਂ ਵਿੱਚ ਉਸੇ ਦੀ ਝਲਕ। ਮਹਾਰਾਜ ਕਹਿੰਦੇ ਨੇ, ਕਹੂੰ ਫੂਲ ਹੋਏ ਕੇ ਭਲੇ ਰਾਗ ਫੂਲੇ ਅਕਾਲ ਉਸਤ। ਹੇ ਪ੍ਰਭੂ, ਮੈਂ ਦੇਖਦਾ ਕਿਧਰੇ ਤੂੰ ਫੁੱਲ ਬਣ ਕੇ ਮੇਰੇ ਅੱਗੋਂ ਫੁੱਲੇ ਐ, ਤੂੰ ਹੀ ਐ, ਹੋਰ ਕੋਈ ਨਹੀਂ। ਇੰਨਾ ਕੋਮਲ, ਇਤਨਾ ਸੁੰਦਰ, ਇਤਨਾ ਸੁਗੰਧਿਤ। ਕਹੂੰ ਫੂਲ ਹੋਏ ਕੇ ਭਲੇ ਰਾਗ ਫੂਲੇ, ਕਹੂੰ ਭੰਵਰ ਹੋਏ ਕੇ ਭਲੀ ਭਾਂਤ ਭੂਲੇ, ਕਹੂੰ ਪਵਨ ਹੋਏ ਕੇ ਬਹੇ ਬੇਗ ਐਸੇ, ਕਹੇ ਮੋਹ ਨਾ ਆਵੇ ਕਥੋਂ ਤਾਂ ਕੈਸੇ। ਕਿਧਰੇ ਮੈਂ ਤੇਰਾ ਬਹਾਵ ਦੇਖਦਾ ਪਿਆਂ ਪਵਨ ਵਿਚ, ਹੇ ਪ੍ਰਭੂ ਮੈਂ ਕਿਧਰੇ ਤੇਰਾ ਠਹਿਰਾਵ ਦੇਖਦਾ ਪਿਆਂ ਪਹਾੜਾਂ ਵਿਚ, ਮੈਂ ਕਿਧਰੇ ਤੇਰਾ ਸਵਪਨ ਦੇਖਦਾ ਪਿਆਂ ਫੁੱਲਾਂ ਵਿਚ। ਏਕ ਮੂਰਤ ਅਨੇਕ ਦਰਸ਼ਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦ੍ਰਿਸ਼ਟੀ, ਉਨ੍ਹਾਂ ਦੀ ਦ੍ਰਿਸ਼ਟੀ ਮੈਂ ਤੁਹਾਡੇ ਸਾਹਮਣੇ ਸਵਈਆਂ ਦੇ ਰੂਪ ਵਿਚ ਰੱਖਾਂ। ਮਹਾਰਾਜ ਕਹਿੰਦੇ ਨੇ, ਕਤਹੂੰ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕੀਓ, ਕਤਹੂੰ ਅਚਿੰਤ ਹੋਏ ਕੇ ਸੋਵਤ ਅਚੇਤ। ਕਿਧਰੇ ਤੂੰ ਬੜਾ ਚੇਤਨ, ਸਾਵਧਾਨ, ਸਿਆਣਾ, ਕਿਧਰੇ ਬਿਲਕੁਲ ਅਚੇਤ, ਉੱਕੀ ਅਚੇਤ। ਮੂਰਖ ਨੂੰ ਦੇਖ ਕੇ ਨਫ਼ਰਤ ਹੋਵੇਗੀ ਨਾ, ਮੂੜ ਹੈ। ਲੇਕਿਨ ਜਿਸ ਦਿਨ ਦ੍ਰਿਸ਼ਟੀ ਇੱਕ ਹੋ ਜਾਂਦੀ ਹੈ, ਮਨ ਇੱਕ ਹੋ ਜਾਂਦਾ, ਨਹਿ ਕੋ ਮੂਰਖ ਨਹਿ ਕੋ ਸਿਆਣਾ, ਵਰਤੇ ਸਭ ਕੁਝ ਤੇਰਾ ਬਾਣਾ, ਇਹ ਹੋ ਜਾਂਦਾ। ਕਤਹੂੰ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕੀਓ, ਕਤਹੂੰ ਅਚਿੰਤ ਹੋਏ ਕੇ ਸੋਵਤ ਅਚੇਤ ਹੋ, ਕਤਹੂੰ ਭਿਖਾਰੀ ਹੋਏ ਕੇ ਮੰਗ ਤੂੰ ਫਿਰਤ ਵੀਖ, ਕਹੂੰ ਮਹਾਦਾਨ ਹੋਏ ਕੇ ਮਾਂਗਿਓ ਧਨ ਦੇ ਤੋ। ਪ੍ਰਭੂ, ਮੈਂ ਦੇਖਦਾ ਪਿਆ ਕਿਧਰੇ ਹੱਥ ਫੈਲਾ ਕੇ ਮੰਗਦਾ ਪਿਆ, ਬੜਾ ਭਿਖਾਰੀ। ਇੱਕ ਦਾਤੇ ਇੱਕ ਬੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਗੁਰੂ ਰਾਮਦਾਸ, ਕਤੋਂ ਭਿਖਾਰੀ ਹੋਏ ਕੇ ਮਾਂਗਤ ਫਿਰਤ ਵੇਖ, ਕਹੂੰ ਮਹਾਦਾਨ ਹੋਏ ਕੇ ਮਾਂਗਿਓ ਧਨ ਦੇ ਤੋ। ਮੰਗਤੇ ਚ ਵੀ ਜਿਹਨੂੰ ਪ੍ਰਭੂ ਦੀ ਝਲਕ ਮਿਲੇ, ਮੰਗਤੇ ਨਾਲ ਗਿਰਣਾ ਕਰੇਗਾ। ਸਭ ਤੇਰੇ ਚੋਜ ਵਿਡਾਣਾ, ਇੱਕ ਦਾਤੇ ਇੱਕ ਬੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਕਤਹੂੰ ਬੇਖਾਰੀ ਹੋਏ ਕੇ ਮੰਗਤ ਫਿਰਤ ਬੀਖ, ਕਹੂੰ ਮਹਾਦਾਨ ਹੋਏ ਕੇ ਮਾਂਗਿਓ ਧਨ ਦੇ ਤੋ। ਕਿਧਰੇ ਤੂੰ ਮਾੜਾ ਮੋਟਾ ਦਾਨੀ ਨਹੀਂ, ਮਹਾਦਾਨੀ, ਬੜਾ ਵੱਡਾ ਦਾਨ ਪਿਆ ਕਰਦਾ। ਦਾਨੀ ਦੇ ਚ ਵੀ ਕਿਧਰੇ ਵਿਅਕਤੀ ਨੂੰ ਦੇਖੋਗੇ, ਗਿਰਣਾ ਵੀ ਹੋ ਸਕਦੀ ਹੈ, ਨਫ਼ਰਤ ਵੀ ਹੋ ਸਕਦੀ ਹੈ, ਈਰਸ਼ਾ ਵੀ ਹੋ ਸਕਦੀ ਹੈ, ਪਰ ਉਹਦੇ ਵਿਚ ਵੀ ਪ੍ਰਭੂ ਨੂੰ ਦੇਖੀਏ, ਫਿਰ ਖੇਡ ਕੁਝ ਹੋਰ ਬਣਦੀ। ਕਹੂੰ ਮਹਾਦਾਨ ਹੋਏ ਕੇ ਮਾਂਗਿਓ ਧਨ ਦੇ ਤੋ, ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੀਨ ਛਿਤ ਲੇ ਤੋ। ਕਿਧਰੇ ਤੂੰ ਕਿਸੇ ਨੂੰ ਹੁਕਮਰਾਨ ਬਣਾ ਦੇਣਾ, ਰਾਜਾ ਬਣਾ ਦੇਣਾ, ਫਿਰ ਕਿਧਰੇ ਰਾਜਪਾਠ ਸਾਰੇ ਦਾ ਸਾਰਾ ਖੋ ਲੈਂਦਾ। ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ, ਖਿਨਮੇ ਅਵਲ ਖਿਨੇਮੇ ਅਵਰਾ, ਖਿਨਮੇ ਰੰਕ ਰਾਵ ਕੋ ਕਰੇ, ਰਾਵ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖ ਨਾਵੇ, ਯੇ ਤਾਂ ਕੋ ਵਿਵਹਾਰੇ। ਪ੍ਰਭੂ, ਇਹ ਤੇਰਾ ਵਿਵਹਾਰ ਹੈ, ਧੰਦਾ ਹੈ, ਖਾਲੀਆਂ ਨੂੰ ਭਰ ਦਿੰਦਾ, ਭਰਿਆਂ ਨੂੰ ਖਾਲੀ ਕਰਦਾ, ਇਹੀ ਕੁਛ ਕਰਦਾ ਰਹਿੰਦਾ। ਤੇਰਾ ਤਮਾਸ਼ਾ, ਭਰਦਾ ਰਹਿੰਦਾ ਫਿਰ ਖਾਲੀ ਕਰ ਛੱਡਦਾ, ਖਾਲੀ ਕਰ ਦਿੰਦਾ ਫਿਰ ਭਰ ਦਿੰਦਾ। ਇਹ ਭਰਨਾ ਤੇ ਖਾਲੀ ਕਰਨਾ, ਜਨਮ ਦੇ ਦਿੱਤਾ ਫਿਰ ਮਰਨ ਕਰ ਦਿੰਦਾ, ਫਿਰ ਜਨਮ ਦੇ ਦਿੰਦਾ ਫਿਰ ਮਰਨ ਕਰ ਦਿੰਦਾ। ਰਾਜਾ ਬਣਾ ਦਿੱਤਾ, ਭਿਖਾਰੀ ਬਣਾ ਦਿੱਤਾ, ਹੁਣ ਭਿਖਾਰੀ ਹੈ ਫਿਰ ਰਾਜਾ ਬਣਾ ਦਿੱਤਾ। ਖਿਨਵੇਂ ਰੰਕ ਰਾਵ ਕੋ ਕਰੇ, ਬੜੇ ਬੜੇ ਚੋਟੀ ਦੇ ਧਨਾੜ ਮੈਂ ਇਨ੍ਹਾਂ ਅੱਖਾਂ ਨਾਲ ਥੋੜੇ ਹੀ ਸਾਲਾਂ ਚ ਦੇਖੇ ਨੇ। ਪਹਾੜਾਂ ਜਿਹੜੀ ਜਿਨ੍ਹਾਂ ਦੀ ਹਸਤੀ ਸੀ, ਕੱਖ ਹੋਏ, ਮੈਂ ਤਾਂ ਕੱਖ ਹੁੰਦੇ ਦੇਖੇ, ਕੁਛ ਵੀ ਨਹੀਂ। ਔਰ ਇਨ੍ਹਾਂ ਅੱਖਾਂ ਨੇ ਦੇਖਿਆ ਜੋ ਕੱਖ ਸਨ ਗਲੀਆਂ ਦੇ, ਪਹਾੜਾਂ ਵਰਗੇ। खिन में रंक राव को करई, राव रंक कर डारे, प्रीते भरे भरे सखनावे, ये तां को व्यवहारे। मैं कखा नू पहाड़ होंदा देखे और मैं पहाड़ा नू कख होंदा देखे, इना अखा ने इस तरह का देखे। रब्बी कहो तक गुरु तेग बहादुर साहब कहते ने यही धंधा है उदा, ये तां को व्यवहार है, ये उदा धंधा है, रब का धंधा है, यही कुछ करता रहता है, यही कुछ करता रहता है। कहता हूं महाराजन को दीजत अनंत दान, कहूं महाराजन ते छीन छित लेत हो, कहूं वेद रीत, कहूं तांसे विपरीत, कहूं त्रिगुण अतीत, कहूं सरगुण समेत। दूसरा सुनो, कहूं जच्छ गंधर्व उरग, कहूं विद्याधर, कहूं भय किनर, पिसाच कहूं प्रेत। किधरे मैं देखदा, तू देवतियां दा बड़ा वड्डा संगीतकार है, रागी है, गंधर्व है, जच है, पर किधरे तू किनर है, ना पुरुष है ना स्त्री है, किनर तू ही है। ना तो उसनु पुरुष बनाया, ना तो उसनु स्त्री बनाया, मनुख दिखाई दे रहा है, सारे दा सारा संपूर्ण, पर पुरुष जैसा भी नहीं है, स्त्री जैसा भी नहीं, किनर है। कहूं भय किनर पिसाच कहूं प्रेत, पिसाच भूत प्रेत पिसाच, चंगियां रूहां जो भटकदियां ने उन्हां नू देवता कहंदे ने, माड़ियां जो भटकदियां ने उन्हां नू पिसाच भूत प्रेत कहंदे ने। कई कोट भूत प्रेत सूकर मिर्गाच। बदकिस्मती जिस चीज का बंदे नू पता नहीं होंदा ना, उससे भी किंतु परंतु करन लग पैंदा। किसी दे प्रश्न ते मैं कई कोट भूत प्रेत सूकर मिर्गाच 15 दिन बोलता रहा। विदेश की गल है और सारा रिकॉर्ड होया, टीवी ते दिखाते रहे। उ 5-7 डॉक्टर मैनू मिले, कहंदे गैनी जी इहदे नाल ते बड़ा वहम फैलेगा। ते मैं कहा फिर पहले गुरु अर्जन देव जी ते इल्जाम ला लो, आख देते हो पेन, मैं ते उसका खुलासा कीता, मैं तो उसकी व्याख्या की। कई कोट भूत प्रेत सोकर मिर्गा। जमीन दे उत्ते कोई 6.5 अरब दे करीब मनुख ने ना इस वक्त, तो गुस्ताखी माव 6.5 अरब भूत प्रेत भी मन लो। जमीन दे उत्ते है इस वक्त 6.5 अरब दे करीब मनुख हो गए, इतने देवते भी मन लो। देवत्यां दा वासा सत्संग दे च आउंदा है, मंदरां च आउंदा है, मस्जिदां च आउंदा है, दरगाहां ते आउंदा है, गुरुद्वारां च आउंदा है। भूतां प्रेतां दा वासा वैश्यालियां च आउंदा है, शराबखानियां च आउंदा है, जुएखानियां च आउंदा है, जितने जुआरी बैठे होंदे ने उतने भूत भी बैठे होंदे ने। किसे मंदर दे जितने सतसंगी बैठे होंदे ने उतने देवते भी बैठे होंदे ने। और मैं ओ पुरुष भी देखे ने जिन्हां कोल देव दृष्टि है, देव दृष्टि है, देवत्यां नूं देख लैंदे ने। अद की मेरे कोल नहीं आए, हुण सूरत पहुंच रहे ने ज्ञानी बलविंदर सिंह, कनेडा रहिंदे ने, चंगी भजनी कात्मा। सियाटल दी गल है, सियाटल अमेरिका दा एक शहर है, जिथे जहाज बनदे ने उथे ही बनदे ने, मशहूर है वो, इसे करके वो शहर मशहूर है। जंबो बोइंग बहुत वड्डी कंपनी है, बोइंग ते ओ जहाज तरह तरह दे बनांदे, दुनिया देखण जांदी। उत्थे एक गुरुद्वारा है, 5-7 ट्रस्टियां ने बनाया, लड़ाई झगड़िया तो तंग आके थां थां ते ओ बनांदे सन, कब्जा दूजे कर लैंदे सन विच, तो फिर उन्होंने ट्रस्ट बना के अपने कोलों खर्च करके गुरुद्वारा बनाया। जिस दिन बने मैनू फोन किया, ज्ञानी जी तुसीं सानू एक हफ्ता दे दो किसे तरीके नाल। गए उत्थे, पर हुण मैं कई सालां तो एक हफ्ता उत्थे ठहरदा हुंना, प्यार करदे ने। उन्होंने जिहड़ा गुरुद्वारा बनाया बिल्कुल पहाड़ दे उत्ते, अलग रमणीक जगह है। कई दफा मैं 2-3 दिन उंज भी रह जांदा हुंना उत्थे, मैं उन्होंने नहीं दसदा हुंदा भी मैं इत्थे रहना है, अज मैं जा रहा, सारा इंतजाम कर लईदा है, ਵੀ ਮੈਂ ਤਿੰਨ ਚਾਰ ਦਿਨ ਠਹਿਰ ਜਾਣਾ, ਜਗ੍ਹਾ ਬੜੀ ਰਮਰੇਕ। ਕਥਾ ਦੇ ਦੌਰਾਨ ਇਕ ਦਿਨ ਇਕ ਸਿੰਘ ਉੱਠ ਕੇ ਆਇਆ, ਗਿਆਨੀ ਬਲਵਿੰਦਰ ਸਿੰਘ ਦੇ ਕੋਲ ਸੰਗਤ ਚ ਬੈਠੇ ਸਨ। ਉਨ੍ਹਾਂ ਨੂੰ ਕਹਿੰਦਾ ਬਈ ਇਹ ਸਟੇਜ ਦੇ ਉੱਤੇ ਇਹ ਦੋ ਬੰਦੇ ਲੰਬੀਆਂ ਲੰਬੀਆਂ ਦਾੜੀਆਂ ਵਾਲੇ ਕੌਣ ਬੈਠੇ ਨੇ? ਬੜੇ ਰੂਹਾਨੀ ਲੱਗਦੇ ਨੇ, ਬੜਾ ਪ੍ਰਤਾਪ ਲੱਗਦਾ ਇਹਨਾਂ। ਤੇ ਗਿਆਨੀ ਬਲਵਿੰਦਰ ਸਿੰਘ ਕਹਿਣ ਲੱਗੇ ਸਟੇਜ ਤੇ ਕੱਲੇ ਮਸਕੀਨ ਜੀ ਬੈਠੇ ਨੇ। ਕਹਿੰਦੇ ਨਹੀਂ, ਦੋ ਹੋਰ ਪਿੱਛੇ ਬੈਠੇ ਨੇ ਦੀਵਾਰ ਦੇ ਨਾਲ, ਬੜੇ ਲੰਬੇ ਦਾੜੇ। ਗਿਆਨੀ ਬਲਵਿੰਦਰ ਸਿੰਘ ਕਹਿਣ ਲੱਗੇ ਵੀ ਤੂੰ ਆਪਣੀ ਅੱਖਾਂ ਦਾ ਇਲਾਜ ਕਰਾ, ਸਟੇਜ ਤੇ ਕੋਈ ਵੀ ਨਹੀਂ। ਖੈਰ ਬਾਅਦ ਚ ਮੈਂ ਗਿਆਨੀ ਬਲਵਿੰਦਰ ਸਿੰਘ ਨੂੰ ਪੁੱਛਿਆ, ਮੈਂ ਕਿਹਾ ਸੰਗਤ ਚ ਉਚੇਚਾ ਉੱਠ ਕੇ ਆਇਆ, ਖਲਬਲੀ ਵੀ ਮਚੀ, ਤੁਹਾਡੇ ਕੋਲ ਔਖਾ ਹੋ ਕੇ ਵੀ ਗਿਆ? ਕਹਿੰਦੇ ਔਖਾ ਹੋ ਕੇ ਤੇ ਜਾਣਾ ਹੀ ਸੀ, ਮੈਂ ਉਹਨੂੰ ਚਾਰ ਸੁਣਾ ਦਿੱਤੀਆਂ, ਆਪਣੀ ਅੱਖਾਂ ਦਾ ਇਲਾਜ ਕਰਾਂ। ਮੈਂ ਕਿਹਾ ਨਹੀਂ, ਮੈਨੂੰ ਕੋਈ ਉਹਦੀ ਦ੍ਰਿਸ਼ਟੀ ਦੀ ਬਾਰੀਕੀ ਦਿਖਾਈ ਦਿੱਤੀ ਹੈ। ਕਹਿੰਦੇ ਫਿਰ ਸੁਣਨਾ ਚਾਹੁੰਦੇ? ਉਹ ਕਹਿੰਦੇ ਸਟੇਜ ਦੇ ਉੱਤੇ ਦੋ ਬੰਦੇ ਬੈਠੇ ਨੇ, ਹੁਣ ਮੇਰਾ ਮੂੰਹ ਤੇ ਸੰਗਤ ਦੀ ਤਰਫ, ਉਹ ਰਹਿੰਦਾ ਵੀ ਸੱਜਣ ਸਿਆਟਲ ਹੈ, ਜਿਹੜੇ ਟਰੱਸਟੀ ਨੇ ਉਨ੍ਹਾਂ ਨੂੰ ਵੀ ਪਤਾ ਚੱਲ ਗਿਆ, ਸਰਦਾਰ ਹਰਸ਼ਿੰਦਰ ਸਿੰਘ ਹੋਰ ਪੰਜ ਚਾਰ, ਬਈ ਉਹ ਇੰਜ ਕਹਿੰਦਾ। ਦੂਜੇ ਦਿਨ ਵੀ ਕਿਹਾ, ਤੀਜੇ ਦਿਨ ਵੀ ਕਿਹਾ। ਗਿਆਨੀ ਬਲਵਿੰਦਰ ਸਿੰਘ ਤੰਗ ਆ ਕੇ ਕਹਿੰਦੇ ਨੇ ਮੈਂ ਹੁਣ ਉੱਥੇ ਹੀ ਬੈਠਣਾ, ਜਿੱਥੇ ਤੂੰ ਕਹਿੰਦਾ ਨਾ ਦੋ ਬੈਠਦੇ ਨੇ, ਮੈਂ ਉੱਥੇ ਹੀ ਬੈਠਦਾ। ਸਟੇਜ ਇਸ ਤਰ੍ਹਾਂ ਦੀ ਬਣੀ ਹੈ, ਵਿਚਕਾਰ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਉਂਦਾ, ਇੱਕ ਪਾਸੇ ਰਾਗੀ ਪ੍ਰਚਾਰਕ ਬੈਠ ਕੇ ਕਥਾ ਕੀਰਤਨ ਕਰਦੇ ਨੇ, ਦੂਜੇ ਪਾਸੇ ਜਿਹੜੀ ਅੱਧੀ ਸਟੇਜ ਬਣੀ ਹੋਈ ਹੈ ਉੱਥੇ ਗੁਟਕੇ ਪਏ ਨੇ, ਪੌਥੀਆਂ ਪਈਆਂ ਹੁੰਦੀਆਂ, ਕੜਾ ਪ੍ਰਸ਼ਾਦ ਦੀ ਦੇਗ ਰੱਖਦੇ। ਐਨ ਉਸੀ ਜਗ੍ਹਾ ਦੇ ਉੱਤੇ ਗਿਆਨੀ ਬਲਵਿੰਦਰ ਸਿੰਘ ਬੈਠ ਗਏ। ਕਥਾ ਕਰਦਿਆਂ ਮੈਨੂੰ ਅਜੇ 15 ਮਿੰਟ ਹੀ ਹੋਏ, ਬੜੀ ਬੁਰੀ ਤਰ੍ਹਾਂ ਗਿਰ ਗਏ ਗਿਆਨੀ ਬਲਵਿੰਦਰ ਸਿੰਘ, ਚੀਖ ਵੀ ਨਿਕਲ ਗਈ, ਜ਼ਾਰੋ ਜ਼ਾਰ ਰੋਣ ਲੱਗ ਪਏ। ਕਿੰਨੇ ਗਿਆਨੀ ਜੀ ਬੈਠੇ ਨੇ, ਮੈਂ ਉਨ੍ਹਾਂ ਦੀ ਥਾਂ ਤੇ ਬੈਠ ਗਿਆ ਸੀ, ਉਨ੍ਹਾਂ ਨੇ ਇਕ ਪਾਸੇ ਕੀਤਾ ਮੈਨੂੰ, ਵੀ ਸਾਨੂੰ ਬੈਠਣ ਦੇ, ਸਾਡੀ ਜਗ੍ਹਾ, ਅਸੀਂ ਰੋਜ਼ ਆਉਂਦੇ ਹਾਂ। ਮੈਂ ਕਿਹਾ ਦਿਖਾਈ ਦਿੱਤੇ ਨੇ? ਕਹਿੰਦਾ ਹਾਂ। ਹੋਰ ਤੇ ਨਹੀਂ ਕੁਛ ਆਖੇ? ਨਹੀਂ। ਮੈਂ ਕਿਹਾ ਦੇਵਤੇ ਨੇ, ਮੁਕਤ ਨਹੀਂ ਹੋਏ। ਦੇਵਤੇ ਦੋ ਤਰ੍ਹਾਂ ਦੇ ਹੁੰਦੇ ਨੇ, ਮੁਕਤ ਅਮੁਕਤ। ਜਿਹੜੇ ਮੁਕਤ ਹੋਣ ਵਾਲੇ ਸਨ ਪਰ ਸਰੀਰ ਦਾ ਅੰਤ ਹੋ ਗਿਆ, ਇਹ ਉਹ ਨੇ। ਇਹ ਹਿੰਦੂਆਂ ਚ ਵੀ ਹੁੰਦੇ ਨੇ, ਮੁਸਲਮਾਨਾਂ ਚ ਵੀ ਹੁੰਦੇ ਨੇ, ਸਿੱਖਾਂ ਚ ਵੀ ਹੁੰਦੇ ਨੇ। ਹੁਣ ਮੈਂ ਬਹੁਤਾ ਖੁਲਾਸਾ ਇਸ ਵਾਸਤੇ ਨਹੀਂ ਕਰਦਾ, ਕਈ ਵਹਿਮੀ ਬੜੇ ਹੁੰਦੇ ਨੇ, ਸਮਝ ਕੱਖ ਨਹੀਂ ਆਉਂਦੀ, ਕਿੰਤੂ ਪਰੰਤੂ ਬਹੁਤ ਕਰਦੇ, ਕਿੰਤੂ ਪਰੰਤੂ ਬਹੁਤ। ਇਹ ਥੋੜੇ ਦਿਨ ਨਾ ਸਾਰੇ ਜਿੰਨੇ ਬੈਠਣ ਨਾ ਮੇਰੇ ਨਾਲ, ਇਹ ਸਾਰੇ ਇੱਕ ਕੌਤਕ ਦੇਖ ਕੇ ਆਏ। ਇੱਕ ਬੀਬੀ ਸਿੱਖ ਘਰਾਣੇ ਦੀ ਹੈ, ਕਿਰਪਾਨ ਪਹਿਨੀ ਹੋਈ, ਅੰਮ੍ਰਿਤਧਾਰੀ, ਉਹਨੂੰ ਵੀ ਇਸ ਤਰ੍ਹਾਂ ਦੀ ਕੋਈ ਰੂਹ ਪ੍ਰੇਰਦੀ ਹੈ ਵੀ ਮੈਨੂੰ ਦਰਬਾਰ ਸਾਹਿਬ ਲੈ ਚੱਲ, ਮੱਥਾ ਟੇਕਣਾ, ਤੇਰੇ ਨਾਲ ਜਾਣਾ ਦਰਬਾਰ ਸਾਹਿਬ, ਮੈਂ ਮੱਥਾ ਟੇਕਣਾ। ਪਰ ਉਹ ਮੁਸਲਮਾਨ ਹੈ। ਮੈਨੂੰ ਹੈਰਾਨਗੀ ਉਸ ਵਕਤ ਹੋਈ ਜਦੋਂ ਬੀਬੀ ਮੈਨੂੰ ਕੁਰਾਨ ਸ਼ਰੀਫ ਸੁਣਾਉਣ ਲੱਗ ਪਈ, ਪੜ੍ਹੀ ਲਿਖੀ ਕੱਖ ਨਹੀਂ ਆ, ਅਰਬੀ ਪੰਜਾਬੀ ਵੀ ਢੰਗ ਦੀ ਨਹੀਂ ਲਿਖ ਪੜ੍ਹ ਸਕਦੀ। ਨਾਲ ਦੇ ਜਿਹੜੇ ਸਾਥੀ ਨੇ ਕੁਝ ਅੱਧੇ ਤੇ ਡਰ ਗਏ, ਮੈਂ ਕਰੋ ਡਰੋ ਨਾ, ਇਹ ਮੁਸਲਮਾਨ ਰੂਹ ਦੇਵਤਾ ਹੈ, ਫਰਿਸ਼ਤਾ ਹੈ, ਦਰਬਾਰ ਸਾਹਿਬ ਦੇ ਭੂਤ ਪ੍ਰੇਤ ਨਹੀਂ ਜਾ ਸਕਦੇ, ਫਰਿਸ਼ਤੇ ਜਾ ਸਕਦੇ, ਦੇਵਤੇ ਜਾ ਸਕਦੇ। ਮੈਂ ਉਹਨੂੰ ਕਿਹਾ ਤੂੰ ਜ਼ੋਹਰ ਦੀ ਨਮਾਜ਼ ਸਾਰੀ ਮੈਨੂੰ ਪੜ੍ਹ ਕੇ ਸੁਣਾ। ਪਤਾ ਮੈਨੂੰ ਕੀ ਆਖੇ? ਮੇਰਾ ਫਜਰ ਦੀ ਨਮਾਜ਼ ਵਿਚ ਸ਼ੌਕ ਹੈ, ਜ਼ੋਹਰ ਦੀ ਨਮਾਜ਼ ਵਿਚ ਨਹੀਂ। ਅੰਮ੍ਰਿਤ ਵੇਲੇ ਦੀ ਨਮਾਜ਼ ਨੂੰ ਫਜਰ ਦੀ ਨਮਾਜ਼ ਕਹਿੰਦੇ। ਕਹਿੰਦੇ ਮੈਂ ਫਜਰ ਦੀ ਨਮਾਜ਼ ਪੜ੍ਹਦਾ ਸਾਰਾ ਦਿਨ, ਇਹ ਹੀ ਪੜ੍ਹਦਾ ਰਹਿੰਦਾ, ਮੈਂ ਜ਼ੋਹਰ ਦੀ ਇਸ਼ਾ ਦੀ ਨਹੀਂ ਪੜ੍ਹਦਾ। ਅਸੀਂ ਜ਼ਿੰਦਗੀ ਚ ਬਸ ਅੰਮ੍ਰਿਤ ਵੇਲੇ ਨੂੰ ਹੀ ਮੰਨਦੇ ਹਾਂ, ਅੰਮ੍ਰਿਤ ਵੇਲੇ ਨੂੰ ਫਜਰ ਕਹਿੰਦੇ, ਆਪਾਂ ਫਜਰ ਨੂੰ ਹੀ ਮੰਨਦੇ। ਮੈਂ ਕਿਹਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਕਿਉਂ ਆਉਂਦੇ? ਕਹਿੰਦੇ ਇੱਕੋ ਹੀ ਤੇ ਦਰ ਹੈ ਜਿੱਥੇ ਮੈਨੂੰ ਚੈਨ ਮਿਲਦਾ ਹੈ, ਆਨੰਦ ਮਿਲਦਾ। ਤੇ ਮੈਂ ਕਿਹਾ ਜਦ ਤੂੰ ਬਾਣੀ ਦਾ ਆਨੰਦ ਮਾਣਨ ਵਾਲਾ ਹੈ ਫਿਰ ਬਠਕ ਕਿਉਂ ਰਿਹਾ? ਕਹਿੰਦਾ ਕੀ ਕਰਾਂ, ਮੁਸਲਮਾਨਾਂ ਚ ਕੋਈ ਮਾਂ ਹੀ ਇਸ ਤਰ੍ਹਾਂ ਦੀ ਨਹੀਂ ਮਿਲਦੀ, ਮੇਰਾ ਜਨਮ ਹੋਵੇ ਕੀ ਕਰਾਂ? ਹਾਂ, ਮੈਂ ਮੁਸਲਮਾਨ, ਸੰਸਕਾਰ ਮੇਰੇ ਸਾਰੇ, ਪੜੀ ਹੋਈ ਬਾਣੀ ਨਾਸ ਨਹੀਂ ਆਉਂਦੀ, ਨਾਲ ਜਾਂਦੀ ਹੈ ਜਿਵੇਂ ਉਹਦੇ ਨਾਲ ਕੁਰਾਨ ਗਈ ਹੋਈ। ਹੁਣ ਤਨ ਤੇ ਕੋਈ ਨਹੀਂ, ਰੂਹ ਹੈ ਨਾ, ਪਸ਼ੂ ਕੋਲ ਤਨ ਹੈ, ਮਨ ਨਹੀਂ ਹੈ। देवते दे कोल मन है, तन नहीं है, मन दे सब कुछ पे है, सब कुछ पे है। बार बार उसने मैनू फजर दी नमाज सुनाई और आख्या गैनी जी चूंकि तुसी इस दी स्टडी कीती है ता मैं थोड़े कोल आया, मेरा जी करदा इथे मैं रोज आया करा। मैं रोज आवांगे नाल दास दा उथे टिकाणा है। कहिंदा मेरा पाठ सुनन नू जी करदा, मैं रोज आवां, मैं घर आ जाया कर, कोई गल नहीं। एक दिन दो शीशियां लेके आ गया अतर दिया, सेंट दिया, परफ्यूम। कहने लगे घर जाके ख्याल आया मैं खाली गया, ऐ मेरी तरफों भेट ले लो। कहिंदे बाजार विच बड़ा घूमया, बड़ा घूमया, एक दुकान बड़ी मुश्किल नाल खुली मिली, भीड़ बड़ी सी उन्होंने, ऐ मिलिया ने ले लो तुसी। मैं कहा होर भी आंदे ने, बड़ा दरबार साहब दे ते हजारां आंदे रोज मेरे जैसे, इथे आनंद है, इथे रस है। तो औखे ना होना जे साढ़े छे अरब दे करीब जमीन ते मनुख ने, अरबां खरबां देवते ने, फरिश्ते ने, पर सिर्फ इतना नहीं, अरबां खरबां भूत भी है गए। कई कोट भूत प्रेत सु कर मिरगार ये गुरुद्वारियां च नहीं आंदे, मंदरां च नहीं आ सकते, उन्हां दे जिहड़े संस्कार ने इत्थे तालमेल नहीं बैठता, रुकावट है। वो जाणगे शराबखानियां च, वो जाणगे जुए खानियां च, वो जाणगे वैश्यालियां च, उन्हां दा आनंद रस जो उन्हां कोल संस्कार ने उत्थे ही बनदा है, इत्थे नहीं। जिथे भजन कीर्तन कथा ज्यादा होवे उत्थे ज्यादा होंदे ने। दरबार साहब, हजूर साहब, सीसगंज साहब ऐसे स्थान ने देवतिया नाल भरे ही रहिंदे, ये भी मैं अर्ज करा, फरिश्तिया नाल भरे ही रहिंदे। जिन्ने चिर तक उन्हां दा जन्म नहीं आउंदा एक गुरुद्वारियां मंदरां तो बिना होर किधरे भी नहीं जाणगे, किधरे भी नहीं जाणगे। गैनी बलविंदर सिंह इत्थे सूरत आ रहे ने, मैनू कहण लगे गैनी जी भावें मैनू उन्होंने एक पासे कीता ते मैं गिर गया, पर उन्हां दी छूह नाल मैनू आनंद बड़ा आया, रस बड़ा आया। बुजुर्ग ने 80-85 साल दे ने, दास ने कल सूरत जाना है, वह अज सूरत पहुंचणगे। फिर उन्होंने उन्होंने कौतक दसे। हुण मेरा ध्यान ते संगत दी तरफ, तो मैं गैनी जी तुसी मेरे कोल अर्थ सिखदे रहे हो, पढ़दे रहे हो, पर थोड़े कोल दिव दृष्टि है, साधना थोड़ी सफल हुई है, मेहनत कीती हुई है, ये अखां दृश्य नू देख दिया ने, यकीन जानो अदृश्य नू भी देख सकदियां। दोए दोए लोचन पेखा ओ हर बिन अवर ना देखा, तो हरी ते निराकार है, कबीर कहिंदे ने आपां देख रहे हैं। या ते कहो कबीर झूठ बोलदा गुस्ताखी मां, अगर कबीर जैसा संत झूठ बोलदा तो फिर दुनिया च कोई सतवादी नहीं है, ये भी मैं अर्ज करते। सही कह रहे हैं, सही कह रहे हैं। तो कबीर को पूछी है, देख रहे हो तुसी एदा सबूत, तो कबीर कहने जे सबूत नू वेखण दी जाच है तो मेरिया फिर अखां ही वेख लो। नैन रहे रंग लाई अब बेगल कहन न जाई, मेरी अखां ही वेख लो, ये देवतिया नू वेख दियां कि भूतां नू वेख दियां, ये परमात्मा नू वेख दियां कि पदार्थ नू वेख दियां, ये रूप नू वेख दियां कि अरूप नू वेख दियां। मेरी अख ही सबूत है जे थानू देखण दी जाच है। मैं हुणे अर्ज कीती मन दियां भावनावां चेहरे ते प्रगट होंदियां, अखां च प्रगट होंदियां, जिन्हू रब दिखाई देंदा होवेगा उहदी दृष्टि भी रब वर्गी होवेगी, जिन्हू अमृतमयी दृष्टि कहिंदे, जिन्हू परमात्मा दिखाई देंदा है वह दृष्टि परमात्मा मई है, अमृतमयी है। धन गुरु गोबिंद सिंह जी महाराज कहिंदे ने, समा हुण लगा, कहूं जच गंधर्व उरग कहूं विद्याधर, कहूं भय किनर पिसाच कहूं प्रेत, कहूं होय के हिंदुआ गायत्री को गुपद जप्यो, कहूं होय के तुरका पुकारे बांग देत हो। ए प्रभु किधरे तू हिंदू है, गुफा विच बैठ के गायत्री दे मंत्रां दा जप पिया करदा तू ही है, पर किधरे तेनू गुफा विच बैठना चंगा ही नहीं लगे, मुनारे ते चढ़ के बांग पिया देंदा, ਕਾਹੂ ਹੋਏ ਕੇ ਤੁਰਕਾ ਪੁਕਾਰੇ ਬਾਂਗ ਦੇਤ ਕਹੂੰ ਕੋ ਬਕਾਬ ਹੋਏ ਕੁਰਾਨ ਕੋ ਪੜਤ ਮਤ ਕਤਹੂੰ ਕੁਰਾਨ ਕੋ ਨਿਦਾਨ ਜਾਨ ਲੇਤ ਕਿਧਰੇ ਤੂੰ ਪੁਰਾਣਾ ਦਾ ਗਿਆਤਾ ਹੈ ਕਿਧਰੇ ਤੂੰ ਕੁਰਾਨ ਦਾ ਹਾਫਿਜ਼ ਹੈ ਕੰਠ ਤੈਨੂੰ ਸੁਣਾਈ ਜਾਂਦਾ ਸੁਣਾਈ ਜਾਂਦਾ ਮੈਂ ਉਸ ਬੀਬੀ ਕੋਲ ਬਹੁਤ ਸਾਰੀ ਕੁਰਾਨ ਸੁਣ ਲਈ ਮੈਂ ਹੈਰਾਨ ਹੋਇਆ ਆਮ ਹਾਲਤ ਵਿਚ ਉਹ ਨਹੀਂ ਸੁਣਾ ਸਕਦੀ ਉਹ ਹੁੰਦਾ ਤੇ ਸੁਣਾ ਸਕਦੀ ਉਹ ਬੈਠਾ ਹੋਵੇ ਤੇ ਸੁਣਾ ਸਕਦੀ ਹੁਣ ਸਿਰਫ ਪੰਜਾਬੀ ਪੜੀ ਹੋਈ ਬਾਕੀ ਨਹੀਂ ਕੁਛ ਪਤਾ ਨੀ ਕਿਤਨੇ ਨੇ ਮੈਨੂੰ ਕਿਹਾ ਗਿਆਨੀ ਜੀ ਇਹਦੇ ਨਾਲ ਤੇ ਵਹਿਮ ਵਧਿਆ ਮੈਂ ਕਿਹਾ ਤੁਹਾਡਾ ਵਹਿਮ ਵਧਦਾ ਹੋ ਗਿਆ ਸੱਚਾਈ ਤੇ ਹੈ ਸੱਚ ਤੇ ਸਾਰਾ ਸੰਸਾਰ ਜੇ ਮਨੁੱਖਾਂ ਨਾਲ ਭਰਿਆ ਪਿਆ ਸਾਰਾ ਸੰਸਾਰ ਦੇਵਤਿਆਂ ਨਾਲ ਵੀ ਭਰਿਆ ਪਿਆ ਸਾਰਾ ਸੰਸਾਰ ਭੂਤਾਂ ਪ੍ਰੇਤਾਂ ਨਾਲ ਵੀ ਭਰਿਆ ਪਿਆ ਕਬੀਰ ਕਹਿੰਦੇ ਜਦ ਮੇਰੀ ਸੁਰਤ ਰੱਬ ਨਾਲ ਜੋੜੀ ਤਾਂ ਇਸ ਕੌਤਕ ਨੂੰ ਵੇਖਣ ਵਾਸਤੇ ਆਏ ਨੇ ਕੌਣ ਸੁਰ ਨਰ ਮੁਨ ਜਨ ਕੌਤਕ ਆਏ ਕੋਟ ਤੈ ਤੀਸ ਉਜਾਨਾ ਕਹੋ ਕਬੀਰ ਮੋਹੇ ਵਿਆਹ ਚਲੇ ਹੈ ਪੁਰਖ ਏਕ ਭਗਵਾਨ 33 ਕਰੋੜ ਦੇਵਤੇ ਮੇਰਾ ਇਹ ਆਨੰਦ ਵੇਖਣ ਵਾਸਤੇ ਆਏ ਨੇ ਸਾਰੇ ਆ ਗਏ ਨੇ ਵੀ ਇੱਕ ਆਤਮਾ ਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਖੁਸ਼ੀ ਜ਼ਾਹਿਰ ਪਏ ਕਰਦੇ ਨੇ ਸਾਰੇ ਆਏ ਨੇ ਮੈਨੂੰ ਮੁਬਾਰਕਾਂ ਦੇਣ ਵਧਾਈਆਂ ਦੇਣ ਹੁਣ ਜਿਨ੍ਹਾਂ ਕੋਲ ਦਿਵ ਦ੍ਰਿਸ਼ਟੀ ਹੋਏਗੀ ਦੇਖ ਲੈਣਗੇ ਇਨ੍ਹਾਂ ਦੇਵਤਿਆਂ ਦਾ ਇਕੱਠ ਕਬੀਰ ਦੇ ਕੋਲ ਸੁਰ ਨਰ ਮੁਨ ਜਨ ਕੌਤਕ ਆਏ ਕੋਟ 33 ਉਜਾਨਾ 33 ਕਰੋੜ ਦੇ 33 ਕਰੋੜ ਆਏ ਨੇ ਇੱਕ ਦੋ ਨਹੀਂ ਸਾਰੇ ਹੀ ਆਏ ਨੇ ਕਹਿਤ ਕਬੀਰ ਮੋਹੇ ਵਿਆਹ ਚਲੇ ਹੈ ਪੁਰਖ ਏਕ ਭਗਵਾਨਾ ਦੋ ਗੱਲਾਂ ਮੈਂ ਫਿਰ ਅਰਜ਼ ਕਰਦੇ ਕੋਈ ਬੰਦਾ ਰੋਗੀ ਹੋਵੇ ਜਣਾ ਖਣਾ ਉਸਨੂੰ ਦਵਾਈ ਦੱਸਣ ਲੱਗ ਪੈਂਦਾ ਭਾਵੇਂ ਉਹ ਸਰੀਰ ਸ਼ਾਸਤਰੀ ਹੋਵੇ ਭਾਵੇਂ ਨਾ ਹੋਵੇ ਤੇ ਭਾਵੇਂ ਦਵਾਈਆਂ ਦਾ ਵੀ ਕੱਖ ਗਿਆਨ ਨਾ ਹੋਵੇ ਇਹ ਲੈ ਲੈ ਇਹ ਲੈ ਲੈ ਇਹ ਲੈ ਲੈ ਹੁਣ ਸਰੀਰ ਚ ਮਾੜਾ ਮੋਟਾ ਨੁਕਸ ਤੇ ਹੁੰਦਾ ਮੈਂ ਕਿਸੇ ਨੂੰ ਨਹੀਂ ਦੱਸਦਾ ਮੈਂ ਕਿਹਾ ਇਹਨੇ ਵੀ ਦਵਾਈ ਦੱਸਣੀ ਇਹਨੇ ਵੀ ਕੋਈ ਨਾ ਕੁਝ ਕਹਿਣਾ ਭਾਵੇਂ ਕੱਖ ਨਾ ਆਪਸ ਦਵਾਈ ਨਾਲ ਆਪ ਨਾ ਠੀਕ ਹੋਇਆ ਹੋਵੇ ਦੂਜਿਆਂ ਨੂੰ ਠੀਕ ਕਰਦਾ ਧਰਮ ਬਾਰੇ ਭਾਵੇਂ ਕੱਖ ਨਾ ਜਾਣਦਾ ਹੋਵੇ ਰਾਏ ਦੇਣ ਨੂੰ ਤਿਆਰ ਜਿਸ ਚੀਜ਼ ਦਾ ਪਤਾ ਨਾ ਹੋਵੇ ਉਸ ਚੀਜ਼ ਬਾਰੇ ਰਾਏ ਨਹੀਂ ਦੇਣੀ ਚਾਹੀਦੀ ਜਿਸ ਚੀਜ਼ ਦਾ ਬੋਧ ਨਾ ਹੋਵੇ ਗਲਤ ਬਿਆਨੀ ਨਹੀਂ ਕਰਨੀ ਚਾਹੀਦੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਧਿਆਨ ਨਾਲ ਸੁਣਨਾ ਕਹੂੰ ਜਚ ਗੰਧਰਵ ਉਹ ਰਗ ਕਹੂੰ ਵਿਦਿਆਧਰ ਕਹੂੰ ਵਹਿ ਕਿਨਰ ਪਿਸਾਚ ਕਹੂੰ ਪ੍ਰੇਤ ਕਾਹੂੰ ਹੋਇ ਕੇ ਹਿੰਦੂ ਆ ਗਾਇਤਰੀ ਕੋ ਗੁਪਤ ਜਪਿਓ ਕਾਹੂੰ ਹੋਇ ਕੇ ਤੁਰਕਾ ਪੁਕਾਰੇ ਬਾਂਗ ਦੇਤ ਹੋ ਕਹੂੰ ਕੋ ਬਕਾਬ ਹੋਏ ਪੁਰਾਨ ਕੋ ਪੜਤ ਮਤ ਕਤਹੂੰ ਕੁਰਾਨ ਕੋ ਨਿਦਾਨ ਜਾਨ ਲੇਤ ਹੋ ਇਤਨਾ ਸਮਦ੍ਰਿਸ਼ਟ ਅਵਤਾਰੀ ਪੁਰਸ਼ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਬਿਨਾਂ ਲੱਭਣਾ ਕਠਿਨ ਹੈ ਇਹ ਪ੍ਰਭੂ ਤੂੰ ਹੀ ਕੁਰਾਨਾ ਕੁਰਾਨ ਦਾ ਹਾਫਿਜ਼ ਹੈ ਤੂੰ ਹੀ ਪੁਰਾਣਾ ਦਾ ਗਿਆਤਾ ਤੂੰ ਹੀ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰਦਾ ਹੈ ਤੂੰ ਹੀ ਮੁਨਾਰੇ ਤੇ ਚੜ ਕੇ ਬਾਂਗ ਪਿਆ ਦਿੰਦਾ ਇੰਨੀ ਸਮਦ੍ਰਿਸ਼ਟੀ ਕਹੂੰ ਦੇਵਤਾਨ ਕੇ ਦੀਵਾਨ ਮੈਂ ਬਿਰਾਜਮਾਨ ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤ ਕਿਧਰੇ ਤੇ ਪ੍ਰਭੂ ਤੂੰ ਦੇਵਤਿਆਂ ਦੀ ਮਹਿਫਿਲ ਦੇ ਚ ਬੈਠਾ ਦੇਵਤੇ ਹੀ ਦੇਵਤੇ ਕਿਧਰੇ ਦਾਨਵਾਨ ਇੱਥੇ ਦਾਨਵਾਨ ਤੋਂ ਮੁਰਾਦ ਦਾਨੀ ਨਹੀਂ ਦਾਨਾ ਤੂੰ ਦਾਨਾ ਬੀਨਾ ਜਿਹੜਾ ਸ਼ਬਦ ਆਉਂਦਾ ਨਾ ਬੀਨਾ ਤੂੰ ਬਾਰੀਕ ਵੇਖਣ ਵਾਲਾ ਹੈ ਦਾਨਾ ਤੂੰ ਬਹੁਤ ਸਿਆਣਾ ਹੈ ਤੂੰ ਦਰਿਆਓ ਦਾਨਾ ਬੀਨਾ ਇਹ ਦਾਨਾ ਸ਼ਬਦ ਫਾਰਸੀ ਦਾ ਹੈ ਦਾਨਾ ਬਹੁਤ ਸਿਆਣਾ ਬਹੁਤ ਸਿਆਣਾ ਬਹੁਤ ਸਿਆਣਾ ਕਹੂੰ ਦਾਨਵਾਨ ਕਹੋ ਗੁਮਾਨ ਮਤ ਦੇਤ ਹੇ ਪ੍ਰਭੂ ਮੈਂ ਦੇਖਦਾ ਕਿਧਰੇ ਦਾਨਾ ਬੰਦਾ ਇਤਨਾ ਸਿਆਣਾ ਪਰ ਹੰਕਾਰੀ ਬੜਾ ਹੰਕਾਰੀ ਕੁਦਰਤੀ ਗੱਲ ਹੈ ਪੜ੍ਹਾ ਲਿਖਾ ਸਿਆਣਾ ਮਨੁੱਖ ਹੰਕਾਰੀ ਹੁੰਦਾ ਹੀ ਹੁੰਦਾ ਉਹਦੇ ਕੋਲ ਹੰਕਾਰ ਵਾਸਤੇ ਉਸਦਾ ਗਿਆਨ ਹੁੰਦਾ ਉਹਦੀ ਜਾਣਕਾਰੀ ਹੁੰਦੀ ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤ ਹੋ ਕਹੂੰ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੀ ਕਹੂੰ ਇੰਦਰ ਪਦਵੀ ਛਿਪਾਏ ਛੀਨ ਲੇਤ ਹੋ ਕਿਧਰੇ ਤੂੰ ਸਾਰੇ ਇੰਦਰਿਆਂ ਦਾ ਸੁੱਖ ਦੇ ਦਿੰਦਾ ਕਿਸੇ ਨੂੰ ਰਾਜਾ ਬਣਾ ਦਿੰਦਾ ਕਿਧਰੇ ਸਭ ਕੁਝ ਖੋ ਲੈਂਦਾ ਸਭ ਕੁਝ ਖੋ ਲੈਂਦਾ ਕੁਛ ਵੀ ਨਹੀਂ ਆਉਂਦਾ ਉਹਦੇ ਕੋਲ। ਛਿਨਵੇਂ ਰੰਗ ਰਾਵ ਕੋ ਕਰੀ, ਇਸ ਤਰ੍ਹਾਂ ਕਰ ਛੱਡਦੇ ਤੂੰ। ਕਹੂੰ ਇੰਦਰ ਰਾਜਾ ਕੋ ਮਿਲਿਤ ਇੰਦਰ ਪਦਵੀ ਸੀ, ਕਹੂੰ ਇੰਦਰ ਪਦਵੀ ਛਿਪਾਏ ਛੀਨ ਲੇਤ ਹੋ, ਕਤ ਹੂੰ ਵਿਚਾਰ ਅਭਿਚਾਰ ਕੋ ਵਿਚਾਰਤ ਹੋ, ਕਹੂੰ ਨਿਜ ਨਾਰ ਪਰ ਨਾਰ ਕੇ ਨਿਕੇਤ ਹੋ। ਕਿਦੇ ਤੂੰ ਬੜਾ ਭਾਰੀ ਵਿਚਾਰਕ ਹੈ, ਆਪਣੀ ਇਸਤਰੀ ਤੋਂ ਬਿਨਾਂ ਤੂੰ ਕਿਸੇ ਹੋਰ ਨੂੰ ਦੇਖਦਾ ਵੀ ਨਹੀਂ। ਕਿਧਰੇ ਬਿਲਕੁਲ ਅਵਿਚਾਰਕ ਹੈ, ਹਰ ਵਕਤ ਪਰਨਾਰ ਦਾ ਚਿੰਤਨ ਕਰਦਾ, ਦੂਸਰੇ ਦੀ ਇਸਤਰੀ ਦਾ, ਲੋਕ ਅੰਦਰ ਠਾਣੀ, ਹਰ ਵਕਤ ਇਸ ਤਰ੍ਹਾਂ ਹੀ ਕਰਦਾ, ਹਰ ਵਕਤ ਤੇਰੀ ਇਹ ਬਿਰਤੀ। ਦੇਖੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬੋਧ ਕਿੱਥੇ ਕਿੱਥੇ ਤੱਕ ਜਾਂਦਾ। ਕਹੂੰ ਸਸਤਧਾਰੀ ਕਹੂੰ, ਵਿਦਿਆ ਕੇ ਵਿਚਾਰੀ ਕਹੂੰ, ਮਾਰਤ ਆਹਾਰੀ ਕਹੂੰ, ਨਾਰ ਕੇ ਨਿਕੇਤ ਹੋ। ਕਹੂੰ ਦੇਵ ਬਾਨੀ ਕਹੂੰ, ਸਾਰਦਾ ਭਵਾਨੀ ਕਹੂੰ, ਮੰਗਲਾ ਮਿਰਣਾਨੀ ਕਹੂੰ, ਸਿਆਮ ਕਹੂੰ ਸੇਤ ਹੋ। ਪ੍ਰਭੂ ਤੂੰ ਨਿਰਾ ਦੇਵਤਾ ਨਹੀਂ, ਤੂੰ ਦੇਵੀ ਵੀ ਹੈ, ਵੱਖ ਵੱਖ ਦੇਵੀਆਂ ਦੇ ਰੂਪ ਵਿਚ ਵੀ ਤੂੰ ਬਿਰਾਜਮਾਨ ਹੈ। ਜੇ ਪੁਰਸ਼ ਦੇ ਅੰਦਰ ਬ੍ਰਹਮ ਗਿਆਨ ਪੈਦਾ ਹੋ ਜਾਂਦਾ ਤਾਂ ਇਸਤਰੀ ਚ ਵੀ ਹੁੰਦਾ, ਉਸ ਗਿਆਨ ਕਰਕੇ ਉਹਦਾ ਵੀ ਦੀਪਕ ਜਲ ਜਾਂਦਾ, ਉਹ ਦੇਵੀ ਹੋ ਜਾਂਦੀ ਹੈ। ਪੁਰਸ਼ ਦਾ ਵੀ ਦੀਪਕ ਜਲ ਜਾਂਦਾ, ਉਹ ਦੇਵਤਾ ਹੋ ਜਾਂਦਾ। ਮਹਾਰਾਜ ਕਹਿੰਦੇ ਨੇ ਕਿਧਰੇ ਤੂੰ ਇਸ ਤਰ੍ਹਾਂ ਦੇਵਤਾ ਤੇ ਦੇਵੀ ਬਣਿਆ ਹੋਇਆ, ਸਭ ਤੇਰੇ ਹੀ ਰੂਪ ਨੇ, ਸਭ ਤੇਰੇ ਹੀ ਰੂਪ। ਕਹੂੰ ਮੰਗਲਾ ਮਿਰਣਾਨੀ ਕਹੂੰ ਸਿਆਮ ਕਹੂੰ ਸੇਤ। ਇਹ ਪ੍ਰਭੂ ਮੈਂ ਦੇਖਦਾ ਕਿਧਰੇ ਤੇਰਾ ਰੰਗ ਬਿਲਕੁਲ ਸਾਂਵਰਾ ਹੈ ਤੇ ਕਾਲਾ ਹੈ, ਪਰ ਕਿਧਰੇ ਤੂੰ ਬਿਲਕੁਲ ਚਿੱਟਾ ਹੈ ਤੇ ਗੋਰਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਐਸਾ ਕਥਨ। ਗੋਰੇ ਜਿਹੜੇ ਸਨ ਅਫਰੀਕਾ ਦੇ ਚ ਰਾਜ ਕਰਦੇ ਸਨ, ਕਾਲਿਆਂ ਨਾਲ ਨਫ਼ਰਤ ਕਰਦੇ ਸਨ, ਤੇ ਜਿਹੜੇ ਕਾਲੇ ਅਫਰੀਕਨ ਸਨ ਉਹ ਗੋਰਿਆਂ ਨਾਲ ਨਫ਼ਰਤ ਕਰਦੇ ਸਨ। ਇਕ ਦੂਜੇ ਨੂੰ ਦੂਜਿਆਂ ਦੇ ਰੰਗ ਨਹੀਂ ਚੰਗੇ ਲੱਗਦੇ ਸਨ, ਇਹ ਕਾਲਾ ਹੈ, ਕਾਲੇ ਕਹਿੰਦੇ ਸਨ, ਇਹ ਗੋਰੇ ਨੇ, ਚਿੱਟੇ ਨੇ, ਬਰੋਗੀ ਨੇ। ਮਹਾਰਾਜ ਕਹਿੰਦੇ ਤੂੰ ਹੀ ਹੈ, ਕਹੂੰ ਸਿਆਮ ਕਹੂੰ ਸੇਤ। ਕਹੂੰ ਜਟਾਧਾਰੀ ਕਹੂੰ ਕੰਠੀ ਧਰੇ ਬ੍ਰਹਮਚਾਰੀ, ਕਹੂੰ ਜੋਗ ਸਾਧੀ ਕਹੂੰ ਸਾਧਨਾ ਕਰਤ। ਸੰਨਿਆਸੀ ਡੰਡੀਧਾਰੀ ਸੰਨਿਆਸੀ, ਕਿਧਰੇ ਜਟਾਧਾਰੀ ਤੂੰ ਜੋਗੀ ਹੈ, ਨਫ਼ਰਤ ਵਾਸਤੇ ਕਿਧਰੇ ਜਗ੍ਹਾ ਹੀ ਨਹੀਂ ਰਹੀ, ਇੰਨੀ ਸਮਦ੍ਰਿਸ਼ਟੀ। ਕਹੂੰ ਜਟਾਧਾਰੀ ਕਹੂੰ ਕੰਠੀ ਧਰੇ ਬ੍ਰਹਮਚਾਰੀ, ਕਹੂੰ ਜੋਗ ਸਾਧੀ ਕਹੂੰ ਸਾਧਨਾ ਕਰਤ। ਕਹੂੰ ਕਾਨ ਪਾਰੇ ਕਹੂੰ ਡੰਡੀ ਹੋਏ ਪਧਾਰੇ, ਕਹੂੰ ਫੂਕ ਫੂਕ ਪਾਵਨ ਕੋ ਪ੍ਰਿਥੀ ਪੈ ਧਰਤ ਹੋ। ਜੈ ਨਹੀਂ ਸਾਧੋ, ਐਨ ਜਿੱਥੇ ਬੈਠਣ ਕੇ ਜਗ੍ਹਾ ਸਾਫ਼ ਕਰਕੇ ਕੋਈ ਕੀੜਾ ਮਕੌੜਾ ਨਾ, ਔਰ ਬੜੇ ਧਿਆਨ ਨਾਲ ਚੱਲਣਗੇ ਪੈਰਾਂ ਥੱਲੇ ਕੋਈ ਕੀੜੀ ਨਾ ਆ ਜਾ। ਕਹੂੰ ਫੂਕ ਫੂਕ ਪਾਵਨ ਕੋ ਪ੍ਰਿਥੀ ਪੈ ਧਰਤ, ਕਤਹੂੰ ਸਿਪਾਹੀ ਹੋਏ ਕੇ ਸਾਧਤ ਸੇਲਾਹਨ ਕੋ, ਕਹੂੰ ਛਤਰੀ ਹੋਏ ਕੇ ਅਰ ਮਾਰਤ ਮਰਤ। ਕਿਧਰੇ ਸਿਪਾਹੀ ਹੈ, ਸੂਰਵੀਰ ਹੈ, ਛਤਰੀ ਹੈ, ਮਰਨਾ ਮਾਰਨਾ ਹੀ ਤੂੰ ਜਾਣਦਾ, ਸੂਰਵੀਰ। ਕਹੂੰ ਭੂਮ ਭਾਰ ਕੋ ਉਤਾਰਤ ਹੋ ਮਹਾਰਾਜ, ਕਹੂੰ ਭਾਵ ਭੂਤਨ ਕੀ ਭਾਵਨਾ ਭਰਤ ਹੋ। ਕਿਧਰੇ ਤੂੰ ਐਸਾ ਉਪਦੇਸ਼ਕ ਹੈ, ਬ੍ਰਹਮ ਗਿਆਨੀ ਹੈ, ਇਹ ਜੋ ਸੰਸਾਰ ਦੇ ਭੌਤਿਕ ਪਦਾਰਥ ਨੇ ਜਿਨ੍ਹਾਂ ਦੇ ਦਿਲ ਦਿਮਾਗ ਦੇ ਉੱਤੇ ਛਾਏ ਨੇ, ਤੂੰ ਕੱਢਣ ਦਾ ਯਤਨ ਕਰਦਾ, ਪਰ ਕਿਤਨਾ ਇਤਨਾ ਤੂੰ ਭੌਤਿਕਵਾਦੀ ਹੈ, ਇਤਨਾ ਭੌਤਿਕਵਾਦੀ ਹੈ, ਤਿਆਗੀ ਦੇ ਮਨ ਦੇ ਅੰਦਰ ਵੀ ਭੌਤਿਕ ਪਦਾਰਥਾਂ ਦਾ ਇਤਨਾ ਲੋਭ ਪਾ ਦਿੰਦਾ, ਉਹ ਤਿਆਗੀ ਵੀ ਜੋ ਹੈ ਭੋਗੀ ਬਣ ਜਾਂਦਾ, ਪ੍ਰਭਾਵਿਤ ਹੋ ਜਾਂਦਾ। ਕਹੂੰ ਅਕਲੰਕ ਕਹੂੰ ਮਾਰਤ ਮਯੰਕ, ਕਹੂੰ ਪੂਰਨ ਪ੍ਰਿਯੰਕ ਕਹੂੰ ਸੁਧਤਾ ਕੀ ਸਾਰ। ਕਿਧਰੇ ਤੇਰੇ ਤੇ ਕੋਈ ਕਲੰਕ ਨਹੀਂ, ਕੋਈ ਉਂਗਲ ਨਹੀਂ ਉਠਾ ਸਕਦਾ, ਵੀ ਤੂੰ ਐਸਾ ਕੀਤਾ ਸੀ ਜਾਂ ਐਸਾ ਬੋਲਿਆ ਸੀ ਜਾਂ ਐਸੀ ਤੇਰੀ ਕਰਨੀ ਹੈ, ਬਿਲਕੁਲ ਅਕਲੰਕ। ਪਰ ਕਿਧਰੇ ਤੂੰ ਬੜਾ ਕਲੰਕਿਤ ਹੈ, ਜਣੇ ਖਣੇ ਦੀ ਉਂਗਲੀ ਉੱਠਦੀ ਹੈ, ਤੂੰ ਇਹ ਕੀਤਾ, ਤੂੰ ਇਹ ਕੀਤਾ, ਤੂੰ ਇਹ ਕੀਤਾ, ਤੂੰ ਇਹ ਕੀਤਾ, ਹੁਣ ਬਚੇਗਾ ਕੋਈ ਨਹੀਂ ਅਕਲੰਕਿਤ ਤੇ ਕਲੰਕ ਸਭ ਦੇ, ਜਿਸ ਨੂੰ ਇੱਕ ਦਿਖਾਈ ਦਿੰਦਾ ਨਫ਼ਰਤ ਕਿਹਦੇ ਨਾਲ ਕਰੇ। ਕਹੂੰ ਅਕਲੰਕ ਕਹੂੰ ਮਾਰਤ ਮਯੰਕ ਕਹੂੰ ਪੂਰਨ ਪ੍ਰਿਯੰਕ ਕਹੂੰ ਸੁਧਤਾ ਕੀ ਸਾਰ। ਕਹੂੰ ਦੇਵ ਧਰਮ ਕਹੂੰ ਸਾਧਨਾ ਕੇ ਹਰਮ, ਕਹੂੰ ਕੁਤਸਤ ਕੁਕਰਮ कहूं धर्म के प्रकार हो। किधरे तेरे सारे कर्म धर्म दे अनुसार ने, देवता है, पर किधरे तेरे सारे कर्म भेड़ कुछ सत्ता को कर्म ही करता, एक कर्म भी ठीक नहीं। को कर्मी ते तरस आवे ते समझ ले बंदा पूरा दयालु है। जिमें मरीज ते तरस आंदा है ना, बहुत रोगी विचारा तड़प रहा है ते उसते तरस आंदा है। गुनाह कुकर्म की ने मानसिक रोग ने, हुण ते थोड़े जिहा मनोविज्ञानक भी मनदे पए ने कातल डकैत चोर, ये चोर कातल डकैत नहीं ने मानसिक रोगी ने, इन्हां दा मन ठीक नहीं, मानसिक रोगी ने। जे शरीरक रोगां दी निवृत्ति दे तरह तरह दे साधन लभे गए ने, मानसिक रोग दी निवृत्ति दा साधन प्रभु दा नाम है, सत्संग है, उन्हां नूं किसे तरीके नाल लैणा चाहीदा है। जे बाल्मीक जैसा बाहट पार एक महान ऋषि हो सकदा है, मानसिक रोग दूर हो गया, तंदुरुस्त हो गया, उसते भी तरस खाना चाहीदा है, पर मनुख नफरत करके उदे रोग नूं वधा देंदा है। उस तो पता चलदा है मनुख दा तरस मनुख दी दया पूर्ण नहीं है, अधूरी है, अधूरी है। हंकार दी गल नहीं, मेरे नाल 20 साल एक नौजवान रहा है, भावें अधकड़ उम्र दा हो गया सी, सारियां नूं परेशान करदा सी जितने नाल रहना, ते मैनू ये सारे कई दफा इन्हां दीआं गल्लां मेरे तक पहुंच जाण, भी पता नहीं ज्ञानी जी नूं इहदे नाल की स्वार्थ, इन्ना भैड़ा मनुख नाल है। ते मैं कई दफा उहनूं समझाया, मैं कहा तू हर एक नूं तंग करदा, तेरे तो सारे ही दुखी ने, एक बंदा भी ते होवे। कल्याण सिंह ते एक दिन रो पिया, मैनू कहण लगा मस्कीन जी ये नाल चलेगा तो मैं नाल नहीं चलना, इहनू तुसीं किवें बर्दाश्त कीता होया। मैं कमाल दी गल है, मैं कह 35-36 साल दा रब इहनू बर्दाश्त करी जांदा, उह इहनू जमीन तो नहीं उठांदा ते हुण इहनू किवें कढ़ीए, उह ते इहनू बर्दाश्त करी जांदा। इतनी गल आखण दी देर सी, उहनां दी भी अखां भर आईआं, कहिंदे नहीं मैं नहीं कहना, ठीक है रवे पिया रवे पिया। आ मनजीत कौर जिहड़ी तुहानूं कथा सुणांदी है, एक दिन ये भी बहुत दुखी हुई, इतनी दुखी हुई जम्मू मेरे अगों रो पई। फिर मैं उन्हूं कहा हुण मेरी भी सीमा हो गई, चंदन नूं बहुता रगड़ी वह भी गर्म हो जांदा, मैं तेनूं 25 साल मैं बर्दाश्त कीता, मेरी भी सीमा, मैं रब नहीं हां, हुण मैं तेनूं हथ जोड़दा, बस मेरी इतनी बर्दाश्त दी सीमा सी, ऐस तो ज्यादा ने। हुण तो पहले पुरशां नूं तंग करदा सी नाल दे रागियां नूं, हुण तेरे हथ या तेरी जबान कौड़ी बीबियां ते भी उठ गई है, हुण तो पई जा। चला ते गया, रोंदा होया गया, मैनू कहण लगा मैनू भी हैरानगी है, तुसीं अज ही मैनू कढ़िया, पहले क्यों नहीं कढ़िया। मैं कढ़ते हुण तेनू दिता है ना, मैनू दुख भी हो रहा, मैं की करां, तेनू कढ़िया जरूर है, मैं हुण नहीं रखांगा, क्योंकि सारे तेरे कोल दुखी ने, सारे ही औखे ने। तू कल्याण सिंह जैसे दरवेश बंदे नूं भी रुला दिता, उहनूं भी औखा कीता, उसनूं भी परेशान कीता, जदों किसे नूं भी परेशान नहीं करता। ऐसा सहन शक्ति वाला पुरश सारी जिंदगी जिहनूं कीर्तन करदे आउंदे, तू उहनूं भी तंग कीता, पर हुण जो तू सारिआं नूं तंग कीता ना, इस तों मैं तंग आ, ते मैं तेनूं हथ जोड़दा, हुण तू जा। प्रभु तेरी रक्षा करन, तेनूं कोई सही ठिकाणा देन, तेनूं कोई जो है सुमत देन। बाद च मैं सोचदा पिया रब ने ते अजे भी बर्दाश्त कीता होया उहनूं, तू कुछ भी नहीं निकलिया, तू कुछ भी नहीं निकलिया। इस तरह भी मैनूं बार बार ख्याल आया, ए बीबी मनजीत कौर कहण लगी तुसी फिर बुला लेना है। मैं कह नहीं, सारे औखे होंदे ने, सारे दुखी होंदे, सारे बेजार होंदे। धन गुरु गोबिंद सिंह जी महाराज दा जिगर है, कहंदे ने हे प्रभु किधरे तेरे सारे कर्म बैड़े ने, कहो कुछ सत कुकर्म, सारे कुसत कर्म ने तेरे, एक भी ठीक नहीं। कहूं अकलंक कहूं मारत मयंक कहूं पूरन पर्यंक कहूं शुद्धता की सार हो, कहूं देव धर्म कहूं साधना के हरम, ਕਹੂੰ ਕੁਤਸਤ ਕੁਕਰਮ ਕਹੂੰ ਧਰਮ ਕੇ ਪ੍ਰਕਾਰ। ਕਿਧਰੇ ਤੇਰਾ ਸਾਰਾ ਕਰਮ ਧਰਮ ਦੇ ਅਨੁਸਾਰ ਹੈ, ਕਿਧਰੇ ਤੇਰੇ ਸਾਰੇ ਹੀ ਕਰਮ ਕੁਕਰਮ ਨੇ। ਕਹੂੰ ਧਰਮ ਕੇ ਪ੍ਰਕਾਰ, ਕਹੂੰ ਪੌਣ ਆਹਾਰੀ, ਕਹੂੰ ਵਿਦਿਆ ਕੇ ਵਿਚਾਰੀ, ਕਹੂੰ ਜੋਗੀ ਜਤੀ ਬ੍ਰਹਮਚਾਰੀ, ਨਰ ਕਹੂੰ ਨਾਰ, ਕਹੂੰ ਛਤਰਧਾਰੀ, ਕਹੂੰ ਛਲ ਧਰੇ ਛੈਲ ਬਾਰੀ, ਕਹੂੰ ਛੱਕ ਵਾਰੀ, ਕਹੂੰ ਛਲ ਕੇ ਪ੍ਰਕਾਰ। ਇੱਕ ਦੋ ਹੋਰ ਵੀ ਸੁਣਾ ਦੇ, ਘੜੀ ਤੇ ਮੈਨੂੰ ਰੋਕਦੀ ਪਈ ਹੈ, ਪਰ ਇੱਕ ਦੋ ਮਿੰਟ। ਸਤਿਗੁਰੂ ਦੀ ਦ੍ਰਿਸ਼ਟੀ ਦੁਆਪੁਰ ਦੇ ਚਲੀ ਗਈ, ਗੁਰੂ ਗੋਬਿੰਦ ਸਿੰਘ ਜੀ। ਕਹੂੰ ਗੀਤ ਕੇ ਗਵਈਆ, ਕਹੂੰ ਬੇਨ ਕੇ ਬਜਈਆ, ਕਹੂੰ ਨਿਰਤ ਕੇ ਨਚਈਆ, ਕਹੂੰ ਨਰ ਕੋ ਆਕਾਰ। ਹੇ ਪ੍ਰਭੂ, ਕਮਾਲ ਦੀ ਗੱਲ ਹੈ, ਕਿਧਰੇ ਬੜੀ ਮਧੁਰ ਤੋਂ ਮੁਰਲੀ ਵਜਾਉਂਦਾ, ਬੜਾ ਸੁੰਦਰ ਗਾਉਂਦਾ, ਬੜੇ ਅੱਛੇ ਢੰਗ ਨਾਲ ਨਿਰਤ ਕਰ ਲੈਂਦਾ, ਨੱਚ ਲੈਂਦਾ। ਇਹ ਦ੍ਰਿਸ਼ਟੀ ਸਤਿਗੁਰਾਂ ਦੀ ਚਲੀ ਗਈ ਦੁਆਪੁਰ ਵਿਚ। ਕਹੂੰ ਗੀਤ ਕੇ ਗਵਈਆ, ਕਹੂੰ ਬੇਨ ਕੇ ਬਜਈਆ, ਕਹੂੰ ਨਿਰਤ ਕੇ ਨਚਈਆ, ਕਹੂੰ ਨਰ ਕੋ ਆਕਾਰ ਹੋ, ਕਹੂੰ ਬੇਦ ਬਾਨੀ, ਕਹੂੰ ਕੋਕ ਕੀ ਕਹਾਣੀ, ਕਹੂੰ ਰਾਜਾ ਕਹੂੰ ਰਾਣੀ, ਕਹੂੰ ਨਾਰ ਕੇ ਪ੍ਰਕਾਰ ਹੋ, ਕਹੂੰ ਬੇਨ ਕੇ ਬਜਈਆ, ਬੇਨ ਮੁਰਲੀ, ਕਹੂੰ ਬੇਨ ਕੇ ਬਜਈਆ, ਕਹੂੰ ਧੇਨ ਕੇ ਚਰਈਆ, ਕਹੂੰ ਲਾਖਨ ਲਵਈਆ, ਕਹੂੰ ਸੁੰਦਰ ਕੁਮਾਰ। ਕਿਧਰੇ ਹੇ ਪ੍ਰਭੂ, ਕਮਾਲ ਦੀ ਗੱਲ, ਤੂੰ ਮੱਖਣ ਚੋਰ ਹੈ, ਮੱਖਣ ਚੁਰਾ ਲੈਂਦਾ। ਲਾਖਨ ਲਵਈਆ, ਮੱਖਣ ਖਾਣ ਵਾਲਾ ਚੋਰੀ ਕਰਦਾ। ਜਸੋਦਾ ਦਾ ਸੱਕਾ ਪੁੱਤਰ ਨਹੀਂ ਸੀ, ਮਤਰੇਈ ਲੜਕਾ ਸੀ, ਪਾਲਦੀ ਸੀ ਨਾ ਮਾਂ, ਤੇ ਉਹਦੀ ਦੇਵਕੀ ਸੀ। ਮੱਖਣ ਉੱਪਰ ਰੱਖ ਲੈਂਦੀ ਸੀ ਉੱਚਾ, ਪਤਾ ਸੀ ਇਹ ਕ੍ਰਿਸ਼ਨ ਛੋਟਾ ਬਾਲਕ ਰੂਪ, ਇਹਨੂੰ ਮੱਖਣ ਬਹੁਤ ਚੰਗਾ ਲੱਗਦਾ, ਬਹੁਤ ਖਾਂਦਾ, ਜ਼ਿਆਦਾ ਨਾ ਖਾਵੇ, ਉੱਪਰ ਰੱਖ ਲੈਂਦੀ ਸੀ। ਇਹ ਨਟਖਟ ਤਬੀਅਤ ਦੇ ਇਹ ਅਵਤਾਰੀ ਪੁਰਸ਼ ਦੋ ਤਿੰਨ ਮੁੰਡਿਆਂ ਨੂੰ ਥੱਲੇ ਇੱਕ ਦੂਜੇ ਦੇ ਬਿਠਾ ਕੇ ਉੱਪਰ ਚੜ ਜਾਂਦੇ ਸੀ, ਮੱਖਣ ਛਕ ਲੈਣਾ, ਬਚਿਆ ਕੁਚਿਆ ਤੋੜ ਕੇ ਪਰੇ ਮਾਰਨਾ। ਸਤਿਗੁਰੂ ਉਸਦਾ ਵੀ ਜ਼ਿਕਰ ਕਰਦੇ ਨੇ, ਕਿਧਰੇ ਤੂੰ ਮੱਖਣ ਚੁਰਾ ਲੈਣਾ, ਖਾਂਦਾ ਵੀ ਮੱਖਣ ਹੈ, ਕਿਧਰੇ ਗੀਤ ਗਾਨਾ, ਕਿਧਰੇ ਮੁਰਲੀ ਵਜਾਉਂਦਾ, ਕਹੂੰ ਬੇਨ ਕੇ ਬਜਈਆ, ਕਿਧਰੇ ਗਊਆਂ ਚਾਰਦਾ, ਕਹੂੰ ਬੇਨ ਕੇ ਬਜਈਆ, ਕਹੂੰ ਦੇਨ ਕੇ ਚਰਈਆ, ਕਹੂੰ ਲਾਖਨ ਲਵਈਆ, ਕਹੂੰ ਸੁੰਦਰ ਕੁਮਾਰ ਹੋ, ਸੁਧਤਾ ਕੀ ਸਾਨ ਹੋ, ਕੇ ਸੰਤਨ ਕੇ ਪ੍ਰਾਨ ਹੋ, ਕੇ ਦਾਤਾ ਮਹਾਦਾਨ ਹੋ, ਨਿਰਦੋਖੀ ਨਿਰੰਕਾਰ। ਨਿਰਜੁਰਨ ਰੂਪ ਹੋ, ਨਿਰਜੁਰ ਤੂੰ ਜੋੜ ਨਹੀਂ ਹੈ, ਜਿਵੇਂ ਸਾਡਾ ਸਰੀਰ ਕਈਆਂ ਦਾ ਜੋੜ ਹੈ ਨਾ, ਹਵਾ ਹੈ, ਪਾਣੀ ਹੈ, ਅਗਨੀ ਹੈ, ਮਿੱਟੀ ਹੈ, ਆਕਾਸ਼ ਹੈ, ਸਾਰਿਆਂ ਦੇ ਜੋੜ ਨਾਲ ਤਨ ਬਣਿਆ ਨਾ। ਨਿਰਜੁਰ ਤੂੰ ਜੋੜ ਨਹੀਂ ਹੈ, ਅਜੋੜ ਹੈ, ਨਿਰਜੁਰ ਤੂੰ ਕਈ ਚੀਜ਼ਾਂ ਦੇ ਜੋੜ ਨਾਲ ਨਹੀਂ ਬਣਿਆ, ਤੂੰ ਜੁੜਿਆ ਹੋਇਆ ਨਹੀਂ ਹੈ, ਅਸੀਂ ਜੁੜੇ ਹੋਇਆ। ਇੱਕ ਤੱਤ ਵੀ ਬਿਖਰ ਜਾਏ ਤੇ ਅਸੀਂ ਨਹੀਂ ਹੋ ਸਕਦੇ, ਹਵਾ ਹੀ ਨਾ ਰਹਿ ਤੇ ਗਏ, ਅੰਦਰ ਗਰਮੀ ਠੰਡੀ ਹੋ ਜਾਏ, ਕਹਿ ਦਿੰਦੇ ਹੱਥ ਪੈਰ ਠੰਡੇ ਹੋ ਗਏ, ਇੱਕ ਅੱਗ ਹੀ ਨਾ ਰਹਿ ਤੂੰ ਗਏ, ਅਸੀਂ ਜੋੜ ਹਾਂ। ਇਨ੍ਹਾਂ ਪੰਜ ਤੱਤਾਂ ਦਾ, ਹੋਰ ਤਰ੍ਹਾਂ ਤਰ੍ਹਾਂ ਦੇ ਸਾਜ਼ੋ ਸਮਾਨ ਦਾ ਅਸੀਂ ਜੋੜ ਹਾਂ। ਕਲਗੀਧਰ ਪਾਤਸ਼ਾਹ ਕਹਿੰਦੇ ਨਿਰਜੁਰਨ ਰੂਪ, ਤੂੰ ਜੋੜ ਨਹੀਂ ਹੈ, ਕਈ ਚੀਜ਼ਾਂ ਦਾ ਤੂੰ ਜੋੜ ਨਹੀਂ, ਤੂੰ ਆਪਣੇ ਆਪ ਦੇ ਚ ਪੂਰਨ ਹੈ। ਨਿਰਜੁਰਨ ਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ, ਪ੍ਰਾਨ ਕੇ ਬਚਈਆ, ਦੂਧ ਪੂਤ ਕੇ ਦੇਵਈਆ, ਰੋਗ ਸੋਗ ਕੇ ਮਿਟਈਆ, ਕਿਦੋ ਮਾਨੀ ਮਹਾਮਾਨ ਹੋ, ਵਿਦਿਆ ਕੇ ਵਿਚਾਰ ਹੋ ਕੇ ਅਦਵੇ ਅਵਿਕਾਰ ਹੋ, ਕਿ ਸਿੱਧਤਾ ਕੀ ਸੂਰਤ ਹੋ ਕੇ ਸੁਧਤਾ ਕੀ ਸਾਨ ਹੋ, ਜੋ ਬਨ ਕੇ ਜਾਲ ਹੋ, ਕਿਤਨੇ ਇਤਨਾ ਖੂਬਸੂਰਤ ਹੈ, ਹਰੇਕ ਨੂੰ ਆਪਣੀ ਖੂਬਸੂਰਤੀ ਚ ਫਸਾ ਕੇ ਰੱਖ ਛੱਡਦਾ, ਨਿਰਾ ਹੀ ਜਾਲ ਬਣਿਆ ਹੈ ਤੂੰ। ਜੋ ਬਨ ਕੇ ਜਾਲ ਹੋ ਕੇ ਕਾਲ ਹੋ ਕੇ ਕਾਲ ਹੋ, ਕਿਧਰੇ ਤੂੰ ਬੜਾ ਭਿਅੰਕਰ ਡਰਾਵਣਾ, ਜਣੇ ਖਣੇ ਨੂੰ ਤੇਰੇ ਤੋਂ ਡਰ ਲੱਗਦਾ, ਇੰਨਾ ਭਿਅੰਕਰ ਕਾਲ ਦਾ ਰੂਪ, ਤੇ ਕਿਧਰੇ ਇਤਨਾ ਸੋਹਣਾ, ਇਤਨਾ ਸੋਹਣਾ, ਤੇਰੀ ਸੁੰਦਰਤਾ ਸਾਰਿਆਂ ਨੂੰ ਫਸਾ ਕੇ ਰੱਖ ਦਿੰਦੀ ਹੈ, ਜਾਲ ਬਣ ਜਾਂਦੀ। ਜੋ ਬਨ ਕੇ ਜਾਲ ਹੋ ਕੇ ਕਾਲ ਹੋ ਕੇ ਕਾਲ ਹੋ, ਕੇ ਸਤਰਨ ਕੋ ਸੂਲ ਹੋ ਕੇ ਮਿੱਤਰਨ ਕੇ ਪ੍ਰਾਨ ਹੋ, ਕਹੂੰ ਬ੍ਰਹਮ ਬਾਦ ਕਹੂੰ ਵਿਦਿਆ ਕੋ ਬਿਖਾਦ। ਕਿਧਰੇ ਤੇ ਤੂੰ ਬ੍ਰਹਮ ਦਾ ਚਿੰਤਨ ਕਰਦਾ, ਬ੍ਰਹਮ ਵਿਚਾਰ ਕਰਦਾ, ਪਰ ਕਿਧਰੇ ਪੜ੍ਹ ਲਿਖ ਕੇ ਵਿਦਿਆ ਹਾਸਲ ਕਰਕੇ ਵਾਦ ਵਿਵਾਦ ਕਰਦਾ, ਲੜਾਈ ਝਗੜੇ ਪਿਆ ਕਰਦਾ, ਐ ਨਿਕੰਮੇ ਪੈਸ ਮੁਬਾਸੇ ਚ ਪੈ ਜਾਂਦਾ। कहूं ब्रह्मबाद, कहूं विद्या को विघाद, कहूं नाद को ननाद, कहूं पूर्ण भगत हो, कहूं वेद रीत, कहूं विद्या की प्रतीत, कहूं नीत ओ अनीत, कहूं ज्वाला सी जगत हो, पूर्ण प्रताप कहूं, एकांति को जाप कहूं, ताप को अताप कहूं, जोग ते डिगत हो, कहूं बर देत, कहूं छल से छिनाए लेत, सर्व काल सर्व ठौर एक से लगत, हर समय हर जगह हर रूप दे, हे प्रभु तू मैनु एक दिखाई दे, एक दिखाई दे। धन गुरु गोविंद सिंह जी महाराज दे अनंत सवैये, कहूं ब्रह्मवाद, कहूं विद्या को विखाद, कहूं नाद को ननाद, कहूं पूरन भगत तो, कहूं वेद रीत, कहूं विद्या की प्रतीत, कहूं नीत ओ अनीत, किधरे तेरा सारा जीवन नैतिकता दे चे, किधरे बिल्कुल अनीति है, एक कर्म भी तेरा नैतिकता ते नहीं खड़े, सब कुछ अनर्थ है। कहूं ब्रह्मवाद, कहूं विद्या को विखाद, कहूं नाद को ननाद, कहूं पूरन भगत हो, कहूं वेद रीत, कहूं विद्या की प्रतीत, कहूं नीत ओ अनीत, कहूं ज्वाला सी जगत हो, पूरन प्रताप कहूं, एकांति को जाप कहूं, ताप को अताप कहूं, जोग ते डिगत हो, किधरे बड़ा भारी जपीश्वर हैं, तपीश्वर हैं, जोगी हैं, ते किधरे तेरा जोग सारे दा सारा भ्रष्ट हो जाता है, गिर जाता है, हैं तपीश्वर गिरावट चा जाता है, बड़ा जोगी भ्रष्ट हो जाता है, कहूं जोग ते डिगत हो, कहूं बर देत, कहूं छल स्यो छिनाए लेत, किधरे तरह तरह दे वर दे के साजो समान देखे, अगले नो माला माल कर लेना है, कि अगला वो माला माल हो के इतना फस जांदा है, उदे च रुझ जांदा है, फिर तू सब कुछ उदे कोल खो लेना है, उदे कोल सब कुछ ले लेना है, कहूं बर देत, कहूं छल स्यो छिनाए लेत, सर्व काल सर्व ठौर एक से लगत, हे प्रभु हर समय और हर जगह तू मैनु एक को ही दिखाई दे, हर जगह हर समय हर रूप दे तू मैनु एक दिखाई देना, एक मूरत अनेक दर्शन, कीन रूप अनेक, खेल खेल अखेल खेलन, अंत को फिर एक, हे प्रभु इना अनेका रूपों तू हर वक्त मैनु एक दिखाई देना, मैनु सारी लहरां दे सागर ही दिखाई देना, मैनू सारी किरणा दे सूरज ही दिखाई देंदा, मैनू सारे रूपां चो ओ अरूप परिपूर्ण परमात्मा दिखाई देंदा। धन गुरु गोविंद सिंह जी महाराज दी ये गंभीर बाणी, अगे बहुत सारे सवैये ने, अनंत बाणी है, काल उसद दी बहुत लंबी चौड़ी बाणी, जिनू पढ़ पढ़ के बंदा बिस्माद हो जांदा है, भी चलांदे ते तीर कमान तलवार, इतनी समदृष्टि, इतनी ब्रह्म दृष्टि, इतना ब्रह्म ज्ञान, इतना आनंद दा सोमा अंदरों फुटे है, इतना ज्ञान दा सागर अंदरों फुटे है। धन गुरु गोविंद सिंह जी महाराज दे दिहाड़ा नेड़े आया, उन्हां दा पुरब नेड़े आ रहा है, धन गुरु गोविंद सिंह जी महाराज मेहरामत करन, बख्शिश करन, जीवन दा अंत होवे, ए सारा ज्ञान, ए सारा रस, ए सारे रूपां च ओ सानू अरूप दिखाई देवे, ताकि संसार ते आया सफल हो जाए। काफी समा हो गया, कोशिश ते मैं करदा सी छोड़ा छोड़ा, फिर अकाल उस्तति मैनू खिंची गई, भी नहीं ऐ सवैया, भी ऐ सवैया, सतगुरु दी बाणी बड़ी मिठी, बड़ी मधुर, बड़ी आनंद पूर्वक सी, साहेब रहमत करन, अज शाम दी हाजरी ते कल सवेरे दी हाजरी भर के आप तो छुट्टियां लवांगे, सारिआं दा धन्नवाद, वाहेगुरु जी का खालसा, वाहेगुरु जी का।